ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਆਦਿ ਮੱਧ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਆਦਿ ਮੱਧ ਅਰ ਅੰਤ ਪਰਮੇਸ਼ਰ ਰੱਖਿਆ ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ ਸਾਦਾ ਸੰਗ ਅਪਾਰ ਅਨਦਿਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹ ਪਵੈ ਸਭ ਕਿਛ ਕਰਤੈ ਹੱਥ ਕਾਰਣ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਦੂਰ ਤਰੈ ਸਭ ਕਿਛ ਕਰਤੈ ਹੱਥ ਕਾਰਣ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਧੂਰ ਤਰੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ ਜਾਗਤ ਜੋਤ ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਆਪ ਜੀ ਨਿਤਾ ਪ੍ਰਤੀ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤਰੁੱਠ ਕੇ ਮੁਖਵਾਕ ਬਖਸ਼ਿਸ਼ ਕਰਦੇ ਹਨ, ਉਸ ਦੀ ਅਤੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਸਰਵਣ ਕਰਦੇ ਹੋ। ਅੱਜ ਦੇ ਇਹ ਮੁਬਾਰਕ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਗੁਜਰੀ ਕੀ ਜੋ ਦੂਸਰੀ ਵਾਰ ਹੈ ਉਸ ਵਿੱਚ 20ਵੀਂ ਪੌੜੀ ਅਤੇ ਉਸ ਤੋਂ ਪਹਿਲਾਂ ਇਹ ਦੋ ਸ਼ਲੋਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਅੰਗ 523 ਤੇ ਸ਼ੋਭਨੀਕ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 22 ਵਾਰਾਂ ਨੇ ਗੁਜਰੀ ਰਾਗ ਦੇ ਵਿੱਚ ਜੋ ਦੋ ਵਾਰਾਂ ਹਨ, ਪਹਿਲੀ ਵਾਰ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਤੇ ਇਹ ਦੂਸਰੀ ਵਾਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਦੀਆਂ ਕੁੱਲ 21 ਪੌੜੀਆਂ ਨੇ ਅਤੇ ਹਰ ਪੌੜੀ ਤੋਂ ਪਹਿਲਾਂ ਦੋ ਦੋ ਸ਼ਲੋਕ ਹਨ। ਸ਼ਲੋਕਾਂ ਦੀ ਗਿਣਤੀ 42 ਹੈ। ਜਿੱਥੇ ਵਾਰ ਦੀ ਸੰਪੂਰਨਤਾ ਹੁੰਦੀ ਹੈ ਉੱਥੇ ਗਰੀਬ ਨਵਾਜ ਨੇ ਜਿੱਥੇ 21 ਨੰਬਰ ਪਾਇਆ, ਜਿਹਦਾ ਭਾਵ ਕਿ 21 ਪੌੜੀਆਂ ਨੇ। ਉਹਦੇ ਅੱਗੇ ਏਕਾ ਹੈ, ਜਿਹਦਾ ਭਾਵ ਕਿ ਇਹ 21 ਪੌੜੀਆਂ ਦੀ ਇੱਕ ਵਾਰ ਹੈ। ਉਸ ਤੋਂ ਬਾਅਦ ਨੰਬਰ 2 ਆਇਆ ਵੀ ਗੁਜਰੀ ਰਾਗ ਦੇ ਵਿੱਚ ਇਹ ਦੂਸਰੀ ਵਾਰ ਹੈ। ਆਓ ਆਪਣੀ ਤੇ ਦਾਸ ਦੀ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸਭ ਤੋਂ ਪਹਿਲਾਂ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਰਾਂ ਜਿਨ੍ਹਾਂ ਦਾ ਮੂਲ ਪੌੜੀਆਂ ਮੰਨਿਆ ਗਿਆ, ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਕੇਵਲ ਪੌੜੀਆਂ ਨੇ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਸੰਤ ਕੀ ਵਾਰ ਕੇਵਲ ਪੌੜੀਆਂ ਹਨ। ਗੁਰੂ ਘਰ ਦੇ ਕੀਰਤਨੀਏ ਬਾਬਾ ਸੱਤਾ ਅਤੇ ਬਾਬਾ ਬਲਵੰਡ ਜੀ ਵੱਲੋਂ ਉਚਾਰਨ ਕੀਤੀ ਹੋਈ ਰਾਮਕਲੀ ਕੀ ਵਾਰ ਕੇਵਲ ਪੌੜੀਆਂ ਹਨ। ਗਰੀਬ ਨਵਾਜ ਨੇ ਬਾਕੀ ਵਾਰਾਂ ਦੇ ਵਿੱਚ ਸ਼ਲੋਕ ਅੰਕਿਤ ਕੀਤੇ ਨੇ, ਅਤੇ ਜਿਹੜੇ ਸ਼ਲੋਕ ਵਾਰਾਂ ਤੋਂ ਵਧੇ ਸਨ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੀਰ ਵਿੱਚ ਸ਼ਲੋਕ ਵਾਰਾਂ ਅਤੇ ਵਧੀਕ ਸਿਰਲੇਖ ਹੇਠ ਅੰਕਿਤ ਕਰਵਾਏ ਸਨ। ਗਰੀਬ ਨਵਾਜ ਜੀ ਇਸ ਵਾਰ ਦੀ ਜੋ 20ਵੀਂ ਪੌੜੀ ਹੈ ਉਹਦੇ ਵਿੱਚ ਜ਼ਿਕਰ ਕਰ ਰਹੇ ਨੇ ਕਿ ਜਿਹੜੇ ਪ੍ਰਭੂ ਪਿਆਰੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਹਨ, ਜੋ ਸੱਚ ਦੇ ਮਾਰਗ 'ਤੇ ਤੁਰਨ ਵਾਲੇ ਨੇ, ਭਲੇ ਕਰਮ ਕਰਨ ਵਾਲੇ ਨੇ, ਪਰਉਪਕਾਰ ਕਰਨ ਵਾਲੇ ਨੇ, ਜਿਹੜੇ ਅੰਦਰੋਂ ਬਿਲਕੁਲ ਸ਼ੁੱਧ ਹਨ, ਕੋਈ ਵਲ ਫਰੇਬ ਨਹੀਂ, ਕੋਈ ਧਰਮ ਦੇ ਨਾਂ 'ਤੇ ਕਰਮ ਕਾਂਡ ਜਾਂ ਪਖੰਡ ਨਹੀਂ, ਜਿਹੜੇ ਜੀਵ ਨਿੰਦਕ ਬਣ ਕੇ ਐਸੇ ਪ੍ਰਭੂ ਪਿਆਰਿਆਂ ਦੀ ਨਿੰਦਾ ਕਰਦੇ ਹਨ, ਉਹਨਾਂ ਨੂੰ ਤਾਂ ਪ੍ਰਭੂ ਤਤਕਾਲ ਹੀ ਆਤਮਕ ਮੌਤੇ ਮਾਰ ਦਿੰਦਾ ਹੈ, ਅਤੇ ਆਪਣੇ ਦਾਸ ਨੂੰ, ਆਪਣੇ ਸੇਵਕ ਨੂੰ ਸਦਾ ਉਹ ਕੰਠ ਨਾਲ ਲਾ ਕੇ ਰੱਖਦਾ ਹੈ। ਨਿੰਦਕ ਭਾਵੇਂ ਨਿੰਦਾ ਕਰੀ ਜਾਣ, ਈਰਖਾ ਕਰੀ ਜਾਣ, ਉਹਨਾਂ ਦੀ ਬਤਕੋਈ ਕਰੀ ਜਾਣ, ਪਰ ਇਹਦੇ ਨਾਲ ਪ੍ਰਭੂ ਦੇ ਸੇਵਕਾਂ ਦੇ ਆਤਮਕ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ। ਉਹਨਾਂ ਦਾ ਆਤਮਕ ਜੀਵਨ, ਜਿਸ ਦਾ ਰਾਖਾ ਹਮੇਸ਼ਾ ਪਰਮੇਸ਼ਰ ਹੈ। ਸਰੀਰਕ ਤੌਰ 'ਤੇ ਵੀ ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਜੋਤ ਸਰੂਪ ਜਗਤ ਵਿੱਚ ਪ੍ਰਗਟ ਹੋਏ, 10 ਜਾਮੇ ਉਹਨਾਂ ਧਾਰਨ ਕੀਤੇ, ਜਿੱਥੇ ਮੇਰੇ ਸਤਿਗੁਰੂ ਜੀ ਦੇ ਅੱਗੇ ਨਤਮਸਤਕ ਹੋਣ ਵਾਲੇ, ਗੁਰੂ ਜੀ ਦਾ ਹੁਕਮ ਮੰਨਣ ਵਾਲੇ, ਸਤਿਗੁਰੂ ਜੀ ਦੀ ਸਿੱਖਿਆ 'ਤੇ ਚੱਲਣ ਵਾਲੇ ਬੇਅੰਤ ਗੁਰੂ ਨਾਨਕ ਨਾਮ ਲੇਵਾ ਸਨ, ਉੱਥੇ ਸਮੇਂ ਸਮੇਂ ਗੁਰੂ ਨਾਨਕ ਜੋਤ ਦੀ ਵਿਰੋਧਤਾ ਕਰਨ ਵਾਲੇ, ਈਰਖਾ ਕਰਨ ਵਾਲੇ, ਨਿੰਦਾ ਕਰਨ ਵਾਲੇ ਵੀ ਸਾਹਮਣੇ ਆਏ, ਜਿਨ੍ਹਾਂ ਨੇ ਸੱਚ ਦੇ ਮਾਰਗ 'ਤੇ ਤੁਰਨ ਵਾਲਿਆਂ ਨੂੰ ਕੋਈ ਆਖੈ ਭੂਤਨਾ, ਕੋ ਕਹੈ ਬਿਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਮੂਰਖੋ ਨੇ ਜਾਣਿਓ ਕਿ ਨਾਨਕ ਕੁਰਾਈ ਹੈ। ਇੱਕ ਤਾਂ ਨਿੰਦਾ ਬੋਲ ਕੇ ਹੁੰਦੀ ਹੈ, ਦੂਸਰਾ ਕਿ ਪ੍ਰਭੂ ਪਿਆਰਿਆਂ ਦੇ ਅਨੁਸਾਰੀ ਨਾ ਹੋ ਕੇ ਉਹਨਾਂ ਦੀ ਬਰਾਬਰਤਾ ਕਰਨ ਦਾ ਯਤਨ ਕਰਨਾ, ਜਿਵੇਂ ਗੁਰੂ ਅੰਗਦ ਦੇ ਮਹਾਰਾਜ ਉਹ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਨੇ, ਸਿੱਖ ਨੇ, ਪ੍ਰਭੂ ਪਿਆਰੇ ਨੇ, ਹਰ ਜਨ ਨੇ। ਪਰ ਦੂਸਰੇ ਪਾਸੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਰਾਈਆ, ਬਿਤਾਲਾ, ਜਾਂ ਇੰਜ ਕਹਿ ਲਈਏ ਦਿਲ ਖੋਟੇ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ, ਉਹ ਹਮੇਸ਼ਾ ਵਿਰੋਧਤਾ ਕਰਦੇ ਰਹੇ, ਗੁਰੂ ਦੇ ਬਰਾਬਰ ਆਉਣ ਦਾ ਯਤਨ ਕਰਦੇ ਰਹੇ। ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਲੱਤ ਮਾਰੀ, ਜਾਂ ਇੰਜ ਕਹਿ ਲਈਏ ਜਿਨ੍ਹਾਂ ਨੇ ਗੁਰੂ ਅੰਗਦ ਦੇ ਮਹਾਰਾਜ ਦੀ ਵਿਰੋਧਤਾ ਕਰਕੇ ਇੱਕ ਤਪੇ ਇੱਕ ਪਖੰਡੀ ਦੇ ਮਗਰ ਲੱਗ ਕੇ ਕਿਹਾ ਸੀ ਕਿ ਤੁਸੀਂ ਖਡੂਰ ਸਾਹਿਬ ਛੱਡ ਜਾਓ, ਇਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਸੁਲਹੀ ਖਾਂ, ਸੁਲਭੀ ਖਾਂ, ਬਾਬਾ ਪ੍ਰਿਥੀ ਚੰਦ, ਚੰਦੂ ਦੀਵਾਨ, ਜਹਾਂਗੀਰ, ਸ਼ੇਖ ਅਹਿਮਦ ਸਰਹੰਦੀ, ਸ਼ੇਖ ਬੁਖਾਰੀ, ਸ਼ੇਖ ਫਤਾ, ਇੰਜ ਕਹਿ ਲਈਏ ਕਿ ਇਹ ਸਾਰੇ ਨਿੰਦਕ ਹੀ ਸਨ ਕਿ ਗੁਰੂ ਅਰਜਨ ਦੇ ਮਹਾਰਾਜ ਭਲੇ ਦਾ ਕਾਰਜ ਕਰ ਰਹੇ ਨੇ, ਸ਼ਾਂਤੀ ਦਾ ਉਪਦੇਸ਼ ਦੇ ਰਹੇ ਨੇ, ਪਰ ਉਹਨਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਝੂਠੇ ਮੇਜਰਨਾਮੇ, ਝੂਠੀਆਂ ਸ਼ਿਕਾਇਤਾਂ ਅਕਬਰ ਕੋਲ, ਜਹਾਂਗੀਰ ਕੋਲ ਜਾ ਕੇ ਕਰਨੀਆਂ, ਕਵੀ ਕਾਨੇ ਵਰਗੇ, ਸੱਜੂ ਪੀਲੂ ਵਰਗੇ, ਸ਼ਾਹ ਹੁਸੈਨ ਵਰਗੇ, ਜਿਹੜੇ ਆਪਣੇ ਕੱਚੇ ਪਿੱਲੇ ਬੋਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਵਾਉਣਾ ਚਾਹੁੰਦੇ ਸਨ, ਇਹ ਵੀ ਇੱਕ ਨਿੰਦਾ ਸੀ ਗੁਰੂ ਦੀ ਕਿ ਆਪਣੇ ਜ਼ੋਰ ਨਾਲ ਆਪਣੀ ਗਲਤ ਗੱਲ ਨੂੰ ਵੀ ਸਹੀ ਸਾਬਤ ਕਰਨ ਦਾ ਯਤਨ ਕਰਨਾ। ਉੱਥੇ ਵੀ ਮੇਰੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸਰੀਰਕ ਤੌਰ 'ਤੇ, ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਜਿਹੜਾ ਮੇਰੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ, ਉਹਨਾਂ ਨਿੰਦਕਾਂ ਦਾ ਵੀ, ਉਹਨਾਂ ਈਰਖਾਲੂਆਂ ਦਾ ਵੀ ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਉਧਾਰ ਕਰ ਦਿੱਤਾ, ਪਰ ਜਿਹੜੇ ਵਿਰੋਧਤਾ ਹੀ ਕਰਦੇ ਰਹੇ, ਬਰਾਬਰਤਾ ਹੀ ਕਰਦੇ ਰਹੇ, ਗੁਰੂ ਨੂੰ ਮੱਥਾ ਟੇਕਣ ਦੀ ਬਜਾਏ ਆਪਣੇ ਆਪ ਨੂੰ ਮੱਥਾ ਟਿਕਾਉਂਦੇ ਰਹੇ, ਗੁਰੂ ਦਾ ਉਪਦੇਸ਼ ਸੁਣਨ ਦੀ ਬਜਾਏ ਆਪਣਾ ਉਪਦੇਸ਼ ਸੰਸਾਰ ਨੂੰ ਦੇਣ ਲੱਗ ਪਏ, ਉਹਨਾਂ ਦੀ ਹਾਲਤ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੌੜੀ ਕੀ ਵਾਰ ਵਿੱਚ ਅੰਕਿਤ ਕੀਤੀ ਹੈ। ਸਾਹਿਬ ਜੀ ਦਾ ਹੁਕਮ ਹੈ, ਸਤ ਪੁਰਖ ਕੀ ਤਪਾ ਨਿੰਦਾ ਕਰੈ, ਸੰਸਾਰੈ ਕੀ ਉਸਤਤ ਵਿੱਚ ਹੋਵੇ, ਇਸ ਦੁੱਖ ਹੈ ਤਪਾ ਦਈ ਮਾਰਿਆ। ਪਰਮੇਸ਼ਰ ਨੇ ਉਹ ਤਪਾ ਜਿਹਨੂੰ ਇਸ ਕਰਕੇ ਆਤਮਕ ਮੌਤੇ ਮਾਰਿਆ, ਭਾਵ ਹਮੇਸ਼ਾ ਉਹ ਆਤਮਕ ਜੀਵਨ ਤੋਂ ਖੀਣ ਰਿਹਾ, ਕਿਉਂਕਿ ਉਹ ਸੱਤ ਪੁਰਖ ਗੁਰੂ ਅਮਰਦਾਸ ਜੀ ਦੀ, ਗੁਰੂ ਅੰਗਦ ਦੇਵ ਜੀ ਦੀ ਤਾਂ ਨਿੰਦਿਆ ਕਰਦਾ ਸੀ, ਅਤੇ ਸੰਸਾਰੀ ਕੁਰਾਏ ਪਏ ਜੀਵਾਂ ਦੀ ਉਹ ਉਸਤਤ ਵਿੱਚ ਲੱਗਾ ਹੋਇਆ ਸੀ। ਜਿੱਥੇ ਪਰਮੇਸ਼ਰ ਵੱਲੋਂ ਐਸੇ ਤਪੇ ਨੂੰ ਹਮੇਸ਼ਾ ਆਤਮਕ ਤੌਰ 'ਤੇ ਖੀਣ ਰੱਖਿਆ ਗਿਆ, ਜਦੋਂ ਉਹ ਸਰੀਰਕ ਤੌਰ 'ਤੇ ਮਰਿਆ ਤੇ ਉਦੋਂ ਵੀ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਹਥਿਆਰਿਆ, ਇਸ ਤਪੈ ਦੇ ਕੋਈ ਮੋਹ ਲੱਗੋ ਨਾਹੀਂ, ਇਹ ਸਤਿਗੁਰੂ ਹੈ ਫਿਟਕਾਰਿਆ। ਵੀ ਜਿਹੜਾ ਤਪਾ ਗੁਰੂ ਵੱਲੋਂ ਫਟਕਾਰਿਆ ਗਿਆ, ਗੁਰੂ ਘਰ ਦਾ ਨਿੰਦਕ ਸੀ, ਗੁਰੂ ਕੀ ਈਰਖਾ ਕਰਦਾ ਸੀ। ਅਸਲ ਵਿੱਚ ਜਿਹੜੀ ਉਸਤਤ ਹੈ ਉਹ ਜਿਵੇਂ ਕਿਸੇ ਕੰਡੇ ਨੂੰ ਆਪਾਂ ਫੁੱਲ ਕਹੀਏ, ਹੈ ਤਾਂ ਉਹ ਕੰਡਾ ਤੇ ਆਪਾਂ ਕਹੀ ਚੱਲੀਏ ਜੀ ਵੇਖੋ ਇਹ ਫੁੱਲ ਹੈ, ਇਹਦੇ ਵਿੱਚੋਂ ਬੜੀ ਸੁਗੰਧੀ ਆਉਂਦੀ ਹੈ, ਸਭ ਕਹਿੰਦੇ ਇਹ ਉਸਤਤ ਹੈ। ਤੇ ਫੁੱਲ ਨੂੰ ਅਸੀਂ ਕਹੀ ਚੱਲੀਏ ਵੀ ਇਹ ਕੰਡਾ, ਇਹਦੇ ਵਿੱਚ ਕੋਈ ਸੁਗੰਧੀ ਨਹੀਂ, ਇਹ ਫੁੱਲ ਹੈ ਹੀ ਨਹੀਂ, ਇਹ ਨਿੰਦਾ ਹੈ। ਸਭ ਕਹਿੰਦੇ ਅਸਲ ਵਿੱਚ ਕੰਡੇ ਨੂੰ ਕੰਡਾ ਕਹਿਣਾ, ਫੁੱਲ ਨੂੰ ਫੁੱਲ ਕਹਿਣਾ, ਇਹ ਨਾ ਨਿੰਦਾ ਹੈ ਨਾ ਉਸਤਤ ਹੈ, ਇਹ ਅਸਲ ਵਿੱਚ ਸੱਚ ਹੈ। ਤੇ ਜਿੱਥੇ ਉਸਤਤ ਦੀ ਗੱਲ ਹੈ, ਉਸਤਤ ਕੇਵਲ ਰੱਬ ਦੀ ਕਰਨੀ ਹੈ, ਬੰਦੇ ਦੀ ਨਹੀਂ, ਕਿਉਂਕਿ ਉਸਤਤ ਮਨ ਮੈਂ ਕਰ ਨਿਰੰਕਾਰ। ਜੇ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਉਸਤਤ ਕਰਾਂਗੇ ਤੇ ਸਾਹਿਬ ਕਹਿੰਦੇ ਦੁਨੀਆ ਨਾ ਸਲਾਹੇ ਜੋ ਮਰ ਵੰਝਸੀ। ਜੇ ਆਪਾਂ ਕਹਾਂਗੇ ਵੀ ਫਲਾਣਾ ਮਨੁੱਖ ਅਮਰ ਹੈ ਜੀ, ਉਹਨੇ ਸਦੀਵ ਕਾਲ ਲਈ ਇੱਥੇ ਰਹਿਣਾ, ਉਸਤਤ ਕਰੀ ਚੱਲੀਏ ਤੇ ਉਹਨੇ ਇੱਕ ਦਿਨ ਮਰ ਜਾਣਾ, ਸਾਹਿਬ ਕਹਿੰਦੇ ਉਸਤਤ ਕੇਵਲ ਨਿਰੰਕਾਰ ਦੀ ਕਰੋ ਤੇ ਨਿੰਦਾ ਕਿਸੇ ਦੀ ਵੀ ਨਹੀਂ ਕਰਨੀ। ਜਿਹਦੇ ਵਿੱਚ ਗੁਣ ਹੈ ਉਹ ਮੰਨੋ ਵੀ ਉਹਦੇ ਵਿੱਚ ਕੋਈ ਵਡਿਆਈ ਹੈ, ਗੁਣ ਹੈ, ਜਿਹਦੇ ਵਿੱਚ ਗੁਣ ਨਹੀਂ ਤੇ ਐਵੇਂ ਆਪਾਂ ਕਹੀ ਚੱਲੀਏ ਵੀ ਇਹ ਬੜਾ ਗੁਣਵਾਨ ਹੈ, ਸਾਹਿਬ ਕਹਿੰਦੇ ਗੁਣਵਾਨਾਂ ਦੀ ਕਦਰ ਕਰੋ, ਇਹ ਨਾ ਕਹੋ ਕਿ ਉਹ ਆਪਣਾ ਨਹੀਂ ਤੇ ਆਪਾਂ ਈਰਖਾ ਕਰਕੇ ਉਹਦੀ ਨਿੰਦਾ ਕਰੀ ਚੱਲੀਏ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨ ਮੁੱਖ ਮੁਗਧ ਕਰਨ, ਨਿੰਦਾ ਕਿਸੇ ਦੀ ਵੀ ਨਹੀਂ ਚੰਗੀ। ਜਿਹੜੇ ਵਿੱਚ ਜਿਹੜੇ ਗੁਣ ਨੇ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਇਸ ਕਰਕੇ ਗਰੀਬ ਨਵਾਜ਼ ਨੇ ਸਾਨੂੰ ਜਿਹੜਾ ਸੱਚ ਦਾ ਮਾਰਗ ਦਿੱਤਾ ਉਹ ਨਿੰਦਾ ਤੇ ਉਸਤ ਦੋਵਾਂ ਤੋਂ ਬਚਣ ਵਾਲਾ ਹੈ। ਉਸਤਤ ਨਿੰਦਾ ਦੋਊ ਤਿਆਗੈ ਖੋਜੈ ਪਦ ਨਿਰਵਾਨਾ। ਜਿੰਨਾ ਕਿਸੇ ਅਸਲ ਧਰਮੀ ਨੂੰ ਅਧਰਮੀ ਕਹਿਣਾ ਪਾਪ ਹੈ, ਉਹਨਾਂ ਕਿਸੇ ਪਖੰਡੀ ਨੂੰ ਅਧਰਮੀ ਨੂੰ ਆਪਾਂ ਧਰਮੀ ਕਹੀ ਚੱਲੀਏ, ਇਹ ਉਸਤਤ ਵੀ ਬੜਾ ਵੱਡਾ ਪਾਪ ਹੈ। ਸਾਹਿਬ ਕਹਿੰਦੇ ਕੇਵਲ ਨਿੰਦਾ ਹੀ ਪਾਪ ਨਹੀਂ, ਉਹ ਉਸਤਤ ਵੀ ਪਾਪ ਹੈ। ਵੀ ਬੰਦਾ ਹੋਵੇ ਪਖੰਡੀ ਤੇ ਆਪਾਂ ਕਹੀ ਚੱਲੀਏ ਜੀ ਵੇਖੋ ਇਹ ਬੜਾ ਵੱਡਾ ਧਰਮੀ ਹੈ। ਗਰੀਬ ਨਵਾਜ਼ ਨੇ ਉੱਥੇ ਸਾਨੂੰ ਦੋਵਾਂ ਅਵਸਥਾਵਾਂ ਤੋਂ ਉੱਪਰ ਰੱਖਿਆ, ਉਸਤਤ ਨਿੰਦਾ ਦੋਉ ਤਿਆਗੈ ਖੋਜੈ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ। ਸਭ ਕਹਿੰਦੇ ਖੇਡ ਹੈ ਬੜੀ ਔਖੀ, ਪਰ ਜਿਹੜਾ ਗੁਰੂ ਦੇ ਰਾਹੀਂ ਇਸ ਖੇਡ ਨੂੰ ਸਮਝ ਲੈਂਦਾ ਉਹ ਉਸਤਤ ਤੇ ਨਿੰਦਾ ਦੋਵਾਂ ਤੋਂ ਬਚ ਜਾਂਦਾ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚ ਦੇ ਮਾਰਗ ਤੇ ਚੱਲ ਰਹੇ ਸਨ ਤੇ ਕਈ ਰੂਪਾਂ ਦੇ ਵਿੱਚ ਉਹਨਾਂ ਦੀ ਨਿੰਦਿਆ ਹੋਈ, ਕਈਆਂ ਨੇ ਉਹਨਾਂ ਦੀ ਵਿਰੋਧਤਾ ਕੀਤੀ, ਚਾਹੇ ਉਹ ਹਿੰਦੁਸਤਾਨ ਦੇ ਰਹਿਣ ਵਾਲੇ ਚੰਦੂ ਵਰਗੇ ਸਨ, ਭਗਵਾਨ ਦਾਸ ਘੇੜ ਖੱਤਰੀ ਵਰਗੇ ਸਨ, ਚਾਹੇ ਉਹ ਬਾਹਰੋਂ ਹਮਲਾਵਰ ਬਣ ਕੇ ਆਏ ਜਹਾਂਗੀਰ, ਉਹਦੇ ਹੋਰ ਅਹਿਲਕਾਰ, ਜਾਂ ਇੰਜ ਕਹਿ ਲਈਏ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਸਕੇ ਭਰਾਤਾ ਬਾਬਾ ਪ੍ਰਿਥੀ ਚੰਦ, ਇਹਨਾਂ ਸਾਰਿਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਰੂ ਕੀ ਨਿੰਦਾ ਕੀਤੀ ਹੈ। ਧੀਰ ਮੱਲ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾ ਦਿੱਤੀ ਸੀ, ਤੇ ਜਦੋਂ ਬਾਬਾ ਮੱਖਣ ਸ਼ਾਹ ਜੀ ਨੇ ਕਿਹਾ ਸੀ ਸਤਿਗੁਰੂ ਜੀ ਜੇ ਆਗਿਆ ਦਿਓ ਤੇ ਜਿਵੇਂ ਧੀਰ ਮੱਲ ਨੇ ਤੁਹਾਡੇ ਤੇ ਗੋਲੀ ਚਲਾਈ ਹੈ, ਅਸੀਂ ਵੀ ਧੀਰ ਮੱਲ ਨੂੰ ਮਾਰ ਕੁਟਾਈ ਕਰਕੇ ਜਾਂ ਉਹਨੂੰ ਮਾਰ ਕੇ ਕੋਈ ਸਜ਼ਾ ਦਈਏ, ਤੇ ਸਾਹਿਬ ਨੇ ਕਿਹਾ ਸੀ ਜਿਹੜਾ ਗੁਰੂ ਕਾ ਨਿੰਦਕ ਹੈ, ਜਿਹਨੇ ਗੁਰੂ ਤੇ ਹਮਲਾ ਕੀਤਾ, ਉਹ ਅੱਗੇ ਕਿਹੜਾ ਜਿਉਂਦਾ, ਉਹ ਤੇ ਪਹਿਲਾਂ ਹੀ ਪਰਮੇਸ਼ਰ ਵੱਲੋਂ ਮਰਿਆ ਹੋਇਆ, ਖਿਮਾ ਕਰਨਾ। ਅੱਜ ਵੀ ਜੇ ਬੱਚੇ ਮਾਂ ਬਾਪ ਤੇ ਹੱਥ ਚੁੱਕਦੇ ਨੇ ਤੇ ਉਹ ਕੋਈ ਸੂਰਮੇ ਨਹੀਂ, ਉਹ ਕੋਈ ਜਿਉਂਦਿਆਂ ਵਿੱਚ ਨਹੀਂ, ਉਹ ਮਰਿਆਂ ਵਿੱਚ ਨੇ, ਤੇ ਜਿਹੜਾ ਗੁਰੂ ਤੇ ਹਮਲਾ ਕਰਦਾ, ਗੁਰੂ ਦੀ ਬੇਅਦਬੀ ਕਰਦਾ, ਆਪਾਂ ਕਹੀਏ ਵੀ ਉਹ ਸ਼ਾਇਦ ਬੜਾ ਵੱਡਾ ਕੋਈ ਕਾਰਨਾਮਾ ਕਰ ਰਿਹਾ ਜਾਂ ਕੋਈ ਪਾਰੋਪਕਾਰ ਕਰ ਰਿਹਾ, ਨਹੀਂ, ਉਹ ਤਾਂ ਆਤਮਕ ਮੌਤ ਤੇ ਮਰੇ ਹੋਏ ਜੀਵਾਂ ਦੀ ਨਿਸ਼ਾਨੀ ਹੈ। ਗਰੀਬ ਨਵਾਜ਼ ਨੇ ਪਰਮਾਤਮਾ ਦਾ ਜਦੋਂ ਮਿਹਰ ਭਰਿਆ ਹੱਥ ਉਹਨਾਂ ਦੇ ਸਰੀਰਕ ਰੱਖਿਆ ਤੇ ਆਤਮਕ ਰੱਖਿਆ ਲਈ ਵੀ ਹਮੇਸ਼ਾ ਉਹਨਾਂ ਨੇ ਪਰਮਾਤਮਾ ਨੂੰ ਅੰਗ ਸੰਗ ਮੰਨਿਆ, ਤੇ ਜਿੱਥੇ ਪਰਮੇਸ਼ਰ ਆਪਣੇ ਦਾਸਾਂ ਦੀ, ਆਪਣੇ ਸੇਵਕਾਂ ਦੀ ਰਾਖੀ ਕਰਦਾ, ਉੱਥੇ ਜਿਹੜੇ ਨਿੰਦਕ ਨੇ, ਵਿਰੋਧੀ ਨੇ, ਉਹ ਆਪਣੇ ਆਪ ਹੀ ਆਤਮਕ ਮੌਤੇ ਖੀਣ ਹੁੰਦੇ ਜਾਂਦੇ ਨੇ, ਮਰਦੇ ਜਾਂਦੇ ਨੇ, ਝੜਦੇ ਜਾਂਦੇ ਨੇ। ਸੱਚ ਦੇ ਮਾਰਗ ਤੇ ਤੁਰਨ ਵਾਲਾ ਆਪਣੇ ਸਰੀਰਾਂ ਤੱਕ ਦੀ ਵੀ ਕੁਰਬਾਨੀ ਦੇ ਕੇ ਇਹ ਦੱਸ ਜਾਂਦਾ ਕਿ ਦੂਜਿਆਂ ਦੀ ਵਿਰੋਧਤਾ, ਦੂਜਿਆਂ ਦੀ ਨਿੰਦਾ, ਉਹਨਾਂ ਨੂੰ ਧਰਮ ਦੇ ਕਾਰਜ ਕਰਨ ਤੋਂ, ਪਰਉਪਕਾਰ ਤੋਂ ਕਦੇ ਰੋਕ ਨਹੀਂ ਸਕਦੇ, ਜਿਵੇਂ ਮੇਰਾ ਮਾਲਕ ਰੱਖਿਆ ਕਰਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਹਦਾ ਜ਼ਿਕਰ ਆਰੰਭਕ ਸ਼ਲੋਕ ਦੇ ਵਿੱਚ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਪੰਜਵਾਂ।
ਇਹ ਪਾਵਨ ਸ਼ਲੋਕ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ।
ਆਦ ਮਦ ਅਰ ਅੰਤ ਪਰਮੇਸ਼ਰ ਰੱਖਿਆ।
ਸਮੇਂ ਦੀ ਵੰਡ ਨੂੰ ਤਿੰਨ ਰੂਪਾਂ ਵਿੱਚ ਮੰਨਿਆ ਗਿਆ, ਜਿਵੇਂ ਜੋ ਬੀਤਿਆ ਉਹਨੂੰ ਆਪਾਂ ਪਾਸਟ ਕਹਿੰਦੇ ਹਾਂ, ਜੋ ਵਰਤਮਾਨ ਹੈ ਉਹਨੂੰ ਪ੍ਰੈਜੈਂਟ, ਤੇ ਆਉਣ ਵਾਲੇ ਨੂੰ ਫਿਊਚਰ, ਭਾਵ ਜਿਵੇਂ ਭੂਤਕਾਲ, ਵਰਤਮਾਨ ਤੇ ਭਵਿੱਖਤ ਕਾਲ, ਇਵੇਂ ਤਿੰਨਾਂ ਸਮਿਆਂ ਨੂੰ ਆਦ, ਮੱਧ ਤੇ ਅੰਤ। ਆਦ ਦਾ ਮਤਲਬ ਜੋ ਪਹਿਲਾਂ, ਤੇ ਮੱਧ ਦਾ ਮਤਲਬ ਹੁਣ, ਤੇ ਅੰਤ ਦਾ ਮਤਲਬ ਅਖੀਰ ਤੱਕ। ਇਹਦਾ ਅਰਥ ਹੋਵੇਗਾ ਸਦਾ ਹੀ। ਇਸ ਤਰ੍ਹਾਂ ਆਦ, ਮੱਧ ਤੇ ਅੰਤ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਵਾਰ ਇਵੇਂ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ, ਜਿਵੇਂ ਗੌੜੀ ਰਾਗ ਵਿੱਚ ਵੀ ਆਦ, ਮੱਧ, ਜੋ ਅੰਤ ਨਿਭਾਹੈ ਸੋ ਸਾਜਨ ਮੇਰਾ ਮਨ ਚਾਹੈ। ਜੈਤਸਰੀ ਕੀ ਵਾਰ ਵਿੱਚ ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਉੱਥੇ ਪੂਰਨ ਦਾ ਅਰਥ ਹੈ ਪੂਰਿਆ ਹੋਇਆ, ਰਮਿਆ ਹੋਇਆ, ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਵੀ ਉਹ ਪਹਿਲਾਂ ਵੀ ਰਮਿਆ ਹੋਇਆ ਸੀ, ਹੁਣ ਵੀ ਰਮਿਆ ਹੋਇਆ, ਤੇ ਆਉਣ ਵਾਲੇ ਸਮੇਂ ਵਿੱਚ ਵੀ ਰਮਿਆ ਹੋਇਆ। ਹੁਣ ਇੱਥੇ ਵੀ ਵੇਖੋ, ਆਦ ਦੀ ਗੱਲ ਵੀ ਹੈ, ਮੱਧ ਦੀ ਗੱਲ ਵੀ ਹੈ, ਤੇ ਅੰਤ ਦੀ ਗੱਲ ਵੀ ਹੈ। ਇਹ ਪਰਮੇਸ਼ਰ ਦੀ ਹੈ ਕਿ ਪਰਮੇਸ਼ਰ ਆਦ, ਮੱਧ ਔਰ ਅੰਤ ਪਰਮੇਸ਼ਰ ਰੱਖਿਆ, ਉਹ ਮੇਰਾ ਪ੍ਰਭੂ ਪਹਿਲਾਂ ਵੀ, ਹੁਣ ਵੀ, ਆਉਣ ਵਾਲੇ ਸਮੇਂ ਵਿੱਚ ਵੀ, ਭਾਵ ਹਮੇਸ਼ਾ ਆਪਣੇ ਸੇਵਕਾਂ ਦੀ ਰੱਖਿਆ ਕਰਦਾ। ਰੱਖੇ ਰੱਖਣ ਹਾਰ ਆਪ ਉਬਾਰੀਅਨ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ, ਅਗਨੀ ਉੱਧਰ ਮਾਹੇ। ਉਹ ਤੇ ਸਦਾ ਮੇਰੀ ਰਾਖੀ ਕਰਨ ਵਾਲਾ ਹੈ, ਹਰ ਵੇਲੇ ਅੰਗ ਸੰਗ ਹੈ।
ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ।
ਸੋ ਐਸੇ ਸੇਵਕ ਨੂੰ ਜਿਸ ਨੂੰ ਪਰਮੇਸ਼ਰ ਨੇ ਕਿਰਪਾ ਕਰਕੇ ਸਤਿਗੁਰੂ ਦੇ ਰਾਹੀਂ ਜੋ ਪਰਮੇਸ਼ਰ ਦਾ ਨਾਮ ਹੈ ਉਹ ਬਖਸ਼ਿਸ਼ ਕਰਾ ਦਿੱਤਾ, ਕਿਉਂਕਿ ਸਤਿਗੁਰ ਦਾਤਾ ਹਰ ਨਾਮ ਕਾ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਐਸਾ ਸੇਵਕ ਫਿਰ ਸਦਾ ਲਈ ਜੋ ਨਾਮ ਰੂਪੀ ਆਤਮਕ ਜੀਵਨ ਬਖਸ਼ਿਸ਼ ਕਰਨ ਵਾਲਾ ਅੰਮ੍ਰਿਤ ਜਲ ਹੈ ਉਹਨੂੰ ਚੱਖਦਾ, ਭਾਵ ਉਹਦੀ ਆਤਮਕ ਖੁਰਾਕ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਬਣ ਜਾਂਦਾ ਤੇ ਸਦਾ ਲਈ ਉਹ ਫਿਰ ਆਤਮਕ ਜੀਵਨ ਨੂੰ ਕਾਇਮ ਰੱਖਦਾ, ਉਹਦੇ ਆਤਮਕ ਜੀਵਨ ਦੀ ਰਾਖੀ ਇਵੇਂ ਪਰਮੇਸ਼ਰ ਕਰਦਾ, ਭਾਵ ਉਹ ਜੀਵ ਕਦੇ ਆਤਮਕ ਤੌਰ ਤੇ ਖੀਣ ਨਹੀਂ ਹੁੰਦੇ।
ਸਦਾ ਸੰਗ ਅਪਾਰ ਅਨੰਦਿਨ ਹਰ ਗੁਣ ਰਵੈ।
ਐਸਾ ਸੇਵਕ ਅਮੋਲਕ ਸਾਧ ਸੰਗ ਨਾਲ ਜੁੜਦਾ ਤੇ ਦਿਨੇ ਰਾਤ ਫਿਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਸਮਰਪਿਤ ਹੋ ਕੇ, ਜਦੋਂ ਵੀ ਸਮਾਂ ਮਿਲੇ ਹਰ ਵੇਲੇ ਉਹ ਮਾਲਕ ਦੀ ਉਸਤਤ ਵਿੱਚ ਜੁੜਦਾ, ਕਿਉਂਕਿ ਗੁਰੂ ਕੀ ਸੰਗਤ ਬੜੇ ਵੱਡੇ ਭਾਗਾਂ ਨਾਲ ਬੜੀ ਅਮੋਲਕ ਹੈ। ਭਾਵ ਇਹ ਜਿਹੜਾ ਸਤ ਸੰਗ ਹੈ ਇਹਦੀ ਬਹੁਤ ਵਡਿਆਈ ਹੈ ਮਨੁੱਖਾ ਜੀਵਨ ਦੇ ਵਿੱਚ। ਇੱਥੇ ਤੱਕ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕਹੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਗੁਰੂ ਕੀ ਸੰਗਤ ਵਿੱਚ ਆ ਕੇ ਰਹਿੰਦਾ ਉਹ ਭਵ ਸਾਗਰ ਤੋਂ ਪਾਰ ਹੋ ਜਾਂਦਾ।
ਪਾਏ ਮਨੋਰਥ ਸਭ ਜੋਨੀ ਨਹਿ ਪਵੈ।
ਗੁਰੂ ਕੀ ਸੰਗਤ ਵਿੱਚ ਆ ਕੇ ਉਸ ਜੀਵ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਸਾਰੇ ਕਾਰਜ ਸਿਰੇ ਚੜ ਜਾਂਦੇ ਨੇ, ਉਹ ਫਿਰ ਜੂਨਾਂ ਵਿੱਚ ਭਟਕਦਾ ਨਹੀਂ, ਦੁਬਾਰਾ ਤੇ ਉਹਨੂੰ ਆਉਣਾ ਪਵੇਗਾ ਨਾ ਜਿਹਦਾ ਕਾਰਜ ਅੱਧ ਵਿੱਚ ਹੀ ਰਹਿ ਗਿਆ। ਤੇ ਕਿਹੜਾ ਕਾਰਜ? ਜਾਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਹੁਣ ਜਿਸ ਕਾਰਜ ਲਈ ਆਏ ਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਕਾਰਜ ਜੇ ਅੱਧ ਵਿੱਚ ਹੀ ਰਹਿ ਗਿਆ, ਸਿਰੇ ਨਾ ਚੜਿਆ ਤੇ ਅਗਲਾ ਜਨਮ ਫਿਰ ਮਿਲਣਾ। ਪਰ ਕਹਿੰਦੇ ਜਿਨ੍ਹਾਂ ਨੇ ਮਨੋਰਥ ਪੂਰਾ ਕਰ ਲਿਆ, ਜਿਸ ਕਾਰਜ ਲਈ ਜਗਤ ਵਿੱਚ ਆਏ ਸਨ, ਉਹ ਕਾਰਜ ਉਹਨਾਂ ਦਾ ਰਾਸ ਆ ਗਿਆ, ਉਹ ਮਨੋਰਥ ਪੂਰੇ ਹੋ ਗਏ, ਤੇ ਫਿਰ ਉਹ ਜੂਨਾਂ ਵਿੱਚ ਨਹੀਂ ਭਟਕਦੇ। ਭਾਵ ਉਹ ਆਖਦੇ ਨੇ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੁੱਝ ਸਮਾਵੇਂਗੇ। ਉਹਨਾਂ ਦੇ ਸਾਰੇ ਮਨੋਰਥ ਜਿਹੜੇ ਨੇ ਪੂਰੇ ਹੋ ਜਾਂਦੇ ਹਨ।
ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ।
ਕਿਉਂਕਿ ਪਰਮੇਸ਼ਰ ਜਿੱਥੇ ਕਰਤਾ ਹੈ ਉੱਥੇ ਕਾਰਨ ਵੀ ਹੈ, ਤੇ ਸਾਰਾ ਕੁਝ ਮੇਰੇ ਉਸ ਪਰਮੇਸ਼ਰ ਦੇ ਹੱਥ ਹੈ, ਜਿਨ੍ਹਾਂ ਤੇ ਤਰੁੱਠ ਕੇ ਉਹ ਐਸਾ ਕਾਰਨ ਐਸਾ ਵਸੀਲਾ ਬਣਾ ਦਿੰਦਾ ਵੀ ਜਿਨ੍ਹਾਂ ਨੂੰ ਗੁਰੂ ਨਾਲ ਜੋੜ ਦਿੰਦਾ, ਸਤਸੰਗ ਨਾਲ ਜੋੜ ਦਿੰਦਾ, ਗੁਰੂ ਦੇ ਰਾਹੀਂ ਪਰਮੇਸ਼ਰ ਦਾ ਨਾਮ ਬਖਸ਼ਿਸ਼ ਕਰਵਾ ਦਿੰਦਾ, ਜਿਨ੍ਹਾਂ ਦੇ ਐਸੇ ਸੰਯੋਗ ਰਚ ਦਿੰਦਾ। ਸੇ ਸੰਯੋਗ ਕਰੋ ਮੇਰੇ ਪਿਆਰੇ, ਜਿੱਤ ਰਸਨਾ ਹਰ ਨਾਮ ਉਚਾਰੇ। ਜਿਨ੍ਹਾਂ ਦਾ ਇਹੋ ਜਿਹਾ ਸੋਹਣਾ ਜੋੜ ਸੋਹਣਾ ਯੋਗ ਪਰਮੇਸ਼ਰ ਬਣਾ ਦਿੰਦਾ ਵੀ ਉਹ ਗੁਰੂ ਕੀ ਸੰਗਤ ਵੱਲ ਤੁਰ ਪੈਂਦੇ ਨੇ, ਬਾਣੀ ਪੜ੍ਹਨ ਲੱਗ ਪੈਂਦੇ ਨੇ, ਨਾਮ ਸਿਮਰਨ ਕਰਨ ਲੱਗ ਪੈਂਦੇ ਨੇ, ਐਸਾ ਫਿਰ ਕਾਰਨ ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਬਣਦਾ ਤੇ ਉਹ ਸੱਚਮੁੱਚ ਕਰਤੇ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਏ, ਕਾਰਨ ਕਰਤਾ ਵਸ ਹੈ, ਜਿੰਨੇ ਵੀ ਕਾਰਨ ਨੇ ਇਹ ਸਾਰੇ ਉਸ ਕਰਤੇ ਦੇ ਵਸ ਹਨ।
ਨਾਨਕ ਮੰਗੈ ਦਾਨ ਸੰਤਾ ਧੂਰ ਤਰੈ।
ਇਸ ਲਈ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਵੀ ਇਹੀ ਦਾਨ ਮੰਗਦੇ ਨੇ, ਹੇ ਪ੍ਰਭੂ ਮੈਨੂੰ ਆਪਣੇ ਸੰਤ ਜਨਾਂ ਦੀ, ਗੁਰਮੁਖ ਪਿਆਰਿਆਂ ਦੀ, ਜਿਹੜੇ ਧਰਮੀ ਨੇ, ਜਿਹੜੇ ਸੱਚਮੁੱਚ ਅੰਦਰੋਂ ਨਿਰਮਲੇ ਨੇ, ਜਿਹੜੇ ਬਿਲਕੁਲ ਪਾਕ ਤੇ ਪਵਿੱਤਰ ਨੇ, ਮੈਨੂੰ ਉਹਨਾਂ ਦੀ ਧੂੜੀ ਦੇ ਤਾਂ ਕਿ ਮੈਂ ਵੀ ਭਵ ਸਾਗਰ ਤੋਂ ਤਰ ਸਕਾਂ। ਵੇਖੋ ਮੇਰੇ ਸਤਿਗੁਰੂ ਦੀ ਵਡਿਆਈ ਕਿ ਇੱਥੇ ਤੱਕ ਵੀ ਜਾਚਨਾ ਕੀਤੀ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ। ਧੂੜ ਤਿੰਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਸਾਹਿਬ ਕਹਿੰਦੇ ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਂਸ਼ੈ, ਜਿਨ ਹਰ ਨਾਮ ਹਿਰਦੈ ਪਰੋਈ। ਪ੍ਰਭੂ ਪਿਆਰਿਆਂ ਦੀ ਧੂੜੀ, ਉਹਨਾਂ ਦੀ ਸੰਗਤ ਵਿੱਚ ਰਹਿਣਾ, ਉੱਥੇ ਜਾ ਕੇ ਨਿਮਰਤਾ ਦੇ ਨਾਲ ਉਹਨਾਂ ਸਤਸੰਗੀਆਂ ਵਿੱਚ ਬੈਠ ਕੇ ਪਰਮੇਸ਼ਰ ਦੀ ਇਬਾਦਤ ਕਰਨੀ, ਕਹਿੰਦੇ ਇਵੇਂ ਫਿਰ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ। ਪਰ ਜਦੋਂ ਗੁਰਬਾਣੀ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਵੀ ਗੁਰਮੁਖ ਪਿਆਰਿਆਂ ਦੀ ਸੰਤ ਜਨਾਂ ਦੀ ਧੂੜੀ, ਤੇ ਬਹੁਤੇ ਲੋਕ ਹੁੰਦੇ ਤੇ ਅਧਰਮੀ ਪਖੰਡੀ ਨੇ, ਉਹ ਆਪਣੇ ਨਾਲ ਫਿਰ ਸੰਤ ਲਕਬ ਜੋੜ ਲੈਂਦੇ ਨੇ ਤੇ ਫਿਰ ਕਹਿਣਗੇ ਆ ਵੇਖੋ ਬਾਣੀ ਵਿੱਚ ਲਿਖਿਆ ਮੋਕੋ ਕਰ ਸੰਤਨ ਕੀ ਧੂਰੇ, ਵੀ ਤੁਸੀਂ ਸਾਡੀ ਧੂੜੀ ਮੰਗੋ। ਉਹਨਾਂ ਨੂੰ ਪੁੱਛੀਏ ਵੀ ਸਤਿਗੁਰਾਂ ਨੇ ਤਾਂ ਗੁਰਸਿੱਖਾਂ ਦੀ ਧੂੜੀ ਦਾ ਵੀ ਜ਼ਿਕਰ ਕੀਤਾ, ਤੇ ਫਿਰ ਸੰਤ ਜਨਾਂ ਨੂੰ ਗੁਰਸਿੱਖਾਂ ਦੀ ਧੂੜੀ ਮੰਗਣੀ ਚਾਹੀਦੀ ਹੈ। ਅਸਲ ਵਿੱਚ ਗਰੀਬ ਨਿਵਾਜ ਨੇ, ਧੂੜੀ ਦਾ ਭਾਵ ਕੋਈ ਮਿੱਟੀ ਚੁੱਕ ਕੇ ਮੱਥੇ ਨੂੰ ਲਾਉਣ ਦਾ ਨਹੀਂ, ਇੱਥੇ ਨਿਮਰਤਾ ਦਾ ਭਾਵ ਹੈ ਕਿ ਜਿਹੜੇ ਸਤਸੰਗੀ ਜਨ ਨੇ ਉਹਨਾਂ ਵਿੱਚ ਜਾ ਕੇ ਨਿਮਰਤਾ ਸਹਿਤ ਆਪਣਾ ਹਉਮੈ ਹੰਕਾਰ ਛੱਡ ਕੇ ਉੱਥੇ ਰੱਬ ਦੀ ਬੰਦਗੀ ਦੇ ਵਿੱਚ ਜੁੜਨਾ। ਜਿਵੇਂ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਇਸ਼ਾਰਾ ਕੀਤਾ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸਗਰੀ ਸੰਗਤ ਸੰਭਾਲੇ, ਕਿ ਜਿੰਨੇ ਵੀ ਰਿਸ਼ਤੇ ਵਿੱਚੋਂ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਦਾਦਾ ਜੀ ਲੱਗਦੇ ਸਨ, ਉਹ 22 ਮੰਜੀਆਂ ਲਾ ਕੇ ਬਾਬੇ ਬਕਾਲੇ ਬੈਠ ਗਏ। ਪਰ ਉਦੋਂ ਦੇ ਸਿੱਖ ਸਾਡੇ ਵਰਗੇ ਨਹੀਂ ਸਨ ਵੀ ਜਿਹਦੇ ਨਾਲ ਬਾਬਾ ਸ਼ਬਦ ਜੁੜ ਗਿਆ ਵੀ ਉਹ ਸਾਰੇ ਸਾਡੇ ਗੁਰੂ ਨੇ। ਨਹੀਂ, ਗੁਰੂ ਤਾਂ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਹੈ। ਇਵੇਂ ਸੰਤਾਂ ਦੀ ਧੂਰੀ ਦਾ ਇਹ ਮਤਲਬ ਨਹੀਂ ਵੀ ਜਿਹੜੇ ਪਖੰਡੀ ਅੱਜ ਜੇਲ੍ਹਾਂ ਵਿੱਚ ਸੜ ਰਹੇ ਨੇ ਵੀ ਸ਼ਾਇਦ ਉਹਨਾਂ ਨੇ ਆਪਣੇ ਨਾਵਾਂ ਨਾਲ ਸੰਤ ਜੋੜਿਆ ਅਤੇ ਉਹਨਾਂ ਦੀ ਵੀ ਧੂੜੀ ਆਪਾਂ ਲੈਣੀ ਹੈ। ਨਹੀਂ, ਜਿਵੇਂ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਰਿਸ਼ਤੇ ਵਿੱਚੋਂ 22 ਨਕਲੀ ਗੁਰੂ, 22 ਰਿਸ਼ਤੇ ਵਿੱਚੋਂ ਦਾਦੇ ਬਾਬੇ ਲੱਗਦੇ ਸਨ, ਬਾਬੇ ਬਕਾਲੇ ਦੀ ਧਰਤੀ 'ਤੇ ਬੈਠ ਗਏ, ਉਹ ਸੱਚਮੁੱਚ ਹੀ ਰਿਸ਼ਤੇ ਵਿੱਚੋਂ ਦਾਦੇ ਲੱਗਦੇ ਸਨ। ਪਰ ਅਸਲ ਸਿੱਖ ਕਹਿੰਦਾ ਵੀ ਇਹ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਰਿਸ਼ਤੇ ਵਿੱਚੋਂ ਦਾਦਾ ਲੱਗੇ ਵੀ ਉਹ ਸਾਡਾ ਗੁਰੂ ਹੈ, ਉਹ ਤਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਗੁਰੂ ਨੇ। ਇਸ ਕਰਕੇ ਜਿਹੜੇ ਅਸਲੀ ਸੰਤ ਨੇ, ਅਸਲੀ ਧਰਮੀ ਨੇ, ਜਿਹੜੇ ਅੰਦਰੋਂ ਰੱਬ ਨਾਲ ਜੁੜੇ ਨੇ, ਸਾਹਿਬ ਕਹਿੰਦੇ ਉਹਨਾਂ ਦੀ ਧੂੜੀ ਭਾਵ ਉਹਨਾਂ ਦੀ ਸੰਗਤ ਵਿੱਚ ਮੈਂ ਰਵਾਂ। ਜਿਹੜੇ ਕੋਈ ਪਖੰਡੀ ਆਪਣੇ ਨਾਵਾਂ ਨਾਲ ਇਸ ਤਰ੍ਹਾਂ ਦੇ ਲਕਬ ਜੋੜ ਲੈਣ, ਉਹਨਾਂ ਦੇ ਨਾਲ ਕਿਸੇ ਪ੍ਰਕਾਰ ਦਾ ਵੀ ਕੋਈ ਸਾਂਝ ਨਹੀਂ ਰੱਖਣੀ, ਭਾਵ ਉਹਨਾਂ ਦੇ ਨੇੜੇ ਵੀ ਨਹੀਂ ਢੁੱਕਣਾ, ਸਗੋਂ ਦੂਰੋਂ ਹੀ ਭੱਜ ਜਾਣਾ ਚਾਹੀਦਾ, ਕਿਉਂਕਿ ਉਹ ਆਪ ਵੀ ਲਿਬੜੇ ਹੋਏ ਨੇ ਅਤੇ ਦੂਸਰਿਆਂ ਦਾ ਜੀਵਨ ਵੀ ਉਹ ਮਲੀਨ ਕਰ ਦਿੰਦੇ ਨੇ। ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੈਂ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਗਰੀਬ ਨਿਵਾਜ ਨੇ ਕਿਰਪਾ ਕੀਤੀ, ਕਹਿਣ ਲੱਗੇ ਜਿਹੜੇ ਅਸਲੀ ਧਰਮੀ ਨੇ, ਜਿਹੜੇ ਅੰਦਰੋਂ ਪਾਰੋ ਪਕਾਰੀ ਨੇ, ਉਹ ਹੋ ਸਕਦਾ ਇੱਕ ਕਿਸਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਤਾਂ ਵਿੱਚ ਹਲ ਚਲਾਉਣ ਵਾਲਾ, ਧਰਮ ਦੀ ਕਿਰਤ ਕਰਕੇ ਬੱਚੇ ਪਾਲਣ ਵਾਲਾ, ਹੱਥੋਂ ਦੇ ਕੇ ਭਲਾ ਮਨਾਉਣ ਵਾਲਾ, ਉਹ ਵੀ ਸੰਤ ਹੋਵੇ। ਇੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ ਵਿੱਚ ਬੈਠਾ, ਉਹ ਰੱਬ ਦੀ ਬੰਦਗੀ ਕਰਨ ਵਾਲਾ, ਧਰਮ ਦੀ ਕਿਰਤ ਕਰਨ ਵਾਲਾ, ਉਹ ਵੀ ਸੰਤ ਹੋਵੇ। ਇੱਕ ਸਵੇਰੇ ਅੰਮ੍ਰਿਤਸਰ ਤੋਂ ਬੱਸ ਚਲਾਉਂਦਾ ਅਤੇ ਦਿੱਲੀ ਪਹੁੰਚਦਾ, ਉਹ ਵਾਹਿਗੁਰੂ ਕਰਦਾ, ਧਰਮ ਦੀ ਕਿਰਤ ਕਰਦਾ, ਪਾਰੋਪਕਾਰ ਕਰਦਾ, ਉਹ ਵੀ ਇੱਕ ਸੰਤ ਹੋ ਸਕਦਾ। ਸਿੱਖ ਧਰਮ ਦੇ ਵਿੱਚ ਕੋਈ ਵੱਖਰਾ ਫਿਰਕਾ ਸੰਤ ਨਹੀਂ ਵੀ ਆਪਾਂ ਉਹਨਾਂ ਦੀ ਧੂੜੀ ਲੈਣੀ ਆ। ਸਾਹਿਬ ਕਹਿੰਦੇ ਹੋ ਸਕਦਾ ਆਮ ਸਧਾਰਨ ਜੇ ਲਿਬਾਸ ਵਿੱਚ ਇੱਕ ਕਿਰਤ ਕਰਨ ਵਾਲਾ, ਇੱਕ ਦੁਨਿਆਵੀ, ਜਿਵੇਂ ਇਹ ਬਿਰਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ, ਦੁਨਿਆਵੀ ਤੌਰ 'ਤੇ ਕੋਈ ਜੋੜੇ ਗੰਢ ਰਿਹਾ ਸੀ, ਕੱਪੜਿਆਂ ਨੂੰ ਛਾਪ ਲਾ ਰਿਹਾ ਸੀ, ਕੋਈ ਹੋਰ ਕਿਸੇ ਤਰ੍ਹਾਂ ਦੀ ਕਿਰਤ ਕਰ ਰਿਹਾ ਸੀ, ਉਹਨਾਂ ਸੰਤ ਜਨਾਂ ਵੱਲ ਵੇਖ ਕੇ ਭਗਤ ਧੰਨਾ ਜੀ ਨੂੰ ਵੀ ਚਾਅ ਪੈਦਾ ਹੋਇਆ ਅਤੇ ਖੇਤਾਂ ਵਿੱਚ ਕਿਰਤ ਕਰਦਿਆਂ ਭਗਤ ਧੰਨਾ ਜੀ ਵੀ ਸੰਤ ਬਣ ਗਏ। ਸਾਹਿਬ ਕਹਿੰਦੇ ਸੱਚਮੁੱਚ ਜਿਹੜਾ ਧਰਮੀ ਹੈ, ਉਹਨਾਂ ਬਾਰੇ ਇਹ ਸਤਿਕਾਰ ਭਰੇ ਸਤਿਗੁਰੂ ਜੀ ਨੇ ਲਫ਼ਜ਼ ਵਰਤੇ ਨੇ ਕਿ ਮੈਂ ਹਮੇਸ਼ਾ ਉਹਨਾਂ ਦੀ ਸੰਗਤ ਵਿੱਚ ਨਿਰਮਾਣਤਾ ਨਾਲ ਰਵਾਂ।
ਮਹੱਲਾ ਪੰਜਵਾਂ, ਤਿਸਨੋ ਮਨ ਵਸਾਏ ਜਿਨ ਉਪਾਇਆ।
ਤੇ ਭਾਈ ਉਹਨੂੰ ਆਪਣੇ ਮਨ ਵਿੱਚ ਵਸਾ ਕੇ ਰੱਖ ਜਿਹਨੇ ਤੈਨੂੰ ਪੈਦਾ ਕੀਤਾ ਹੈ। ਵੇਖੋ ਗਰੀਬ ਨਿਵਾਜ ਕਿੰਨੇ ਨਿਰਵੈਰ ਨੇ, ਕਹਿੰਦੇ ਨੇ ਉਹਨੂੰ ਮਨ ਵਿੱਚ ਵਸਾ ਜਿਹਨੇ ਤੈਨੂੰ ਪੈਦਾ ਕੀਤਾ, ਭਾਵੇਂ ਤੂੰ ਮੁਸਲਮਾਨ ਹੈ, ਹਿੰਦੂ ਹੈ, ਭਾਵੇਂ ਤੂੰ ਸਿੱਖ ਹੈ, ਈਸਾਈ ਹੈ, ਜੈਨੀ ਹੈ, ਬੋਧੀ ਹੈ, ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਮਾਤਾ ਪਿਤਾ ਹੈ ਨਾ, ਉਹਨੂੰ ਮਨ ਵਿੱਚ ਵਸਾਈਏ। ਇਹ ਸਰੀਰ ਆ ਮੇਰਿਆ, ਜੱਗ ਮੈਂ ਆਇਕ ਹੈ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸ਼ਰੀਰਾ, ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ, ਸੁ ਹਰ ਮਨ ਨਾ ਵਸਾਇਆ। ਵੀ ਜਿਹਨੇ ਤੇਰੀ ਬਣਤ ਬਣਾਈ, ਜਿਹਨੇ ਤੇਰੀ ਰਚਨਾ ਰਚੀ, ਤੂੰ ਉਹਨੂੰ ਮਨ ਵਿੱਚ ਵਸਾਇਆ ਨਹੀਂ। ਕਹਿੰਦੇ ਉਹਨੂੰ ਮਨ ਵਿੱਚ ਵਸਾ, ਉਹਨੂੰ ਰੱਬ ਮਨ ਜਿਹਨੇ ਤੇਰੀ ਇਹ ਰਚਨਾ ਰਚੀ ਹੈ।
ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ।
ਜਿਸ ਵੀ ਹਰੀ ਦੇ ਸੇਵਕ ਨੇ ਆਪਣੇ ਖਸਮ ਮਾਲਕ ਨੂੰ ਧਿਆਇਆ ਸਿਮਰਿਆ, ਉਹਨੇ ਆਤਮਕ ਸੁਖ ਪ੍ਰਾਪਤ ਕੀਤਾ ਹੈ।
ਸਫਲ ਜਨਮ ਪਰਵਾਨ ਗੁਰਮੁਖ ਆਇਆ।
ਐਸਾ ਜੀਵ ਜਿਹਦਾ ਆਇਆ ਵੀ ਜਗਤ ਵਿੱਚ ਸਫਲਾ ਹੈ, ਸੱਚਮੁੱਚ ਉਹ ਗੁਰੂ ਦੇ ਅਨੁਸਾਰੀ ਹੋ ਕੇ ਜਦੋਂ ਜਗਤ ਵਿੱਚ ਆਪਣਾ ਜੀਵਨ ਸਫਲ ਕਰ ਲੈਂਦਾ ਹੈ, ਤੇ ਉਹਨਾਂ ਦਾ ਆਉਣਾ ਵੀ ਧੰਨਤਾ ਯੋਗ, ਧੰਨ 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 ਜਨ ਆਇਆ, ਉਹਨਾਂ ਦਾ ਜੀਵਨ ਵੀ ਧੰਨਤਾ ਯੋਗ, ਜਨਮ ਵੀ ਧੰਨਤਾ ਯੋਗ। ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਤੋ ਸੋਥ ਵਿਧਾਤਾ। ਆਇਆ ਸਫਲ ਤਾਹੂ ਕਾ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਸਾਹਿਬ ਕਹਿੰਦੇ ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਲਤ ਪਲਾਤਾ। ਧੰਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਉਹਨਾਂ ਦਾ ਜਗਤ ਵਿੱਚ ਆਉਣਾ ਵੀ ਧੰਨਤਾ ਯੋਗ, ਜੀਵਨ ਵੀ ਧੰਨਤਾ ਯੋਗ। ਤਿੰਨ ਧੰਨ ਜਣੇਂਦੀ ਮਾਓ ਆਏ ਸਫਲ ਸੇ, ਤੇ ਜਦੋਂ ਉਹ ਤੁਰਦੇ ਨੇ ਜਗਤ ਤੋਂ, ਤੇ ਸਾਹਿਬ ਕਹਿੰਦੇ ਉਹਨਾਂ ਦਾ ਤੁਰਨਾ ਵੀ ਸੰਸਾਰ ਤੋਂ ਸਫਲ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦੀ ਜੈ ਜੈਕਾਰ ਦੇ ਵਾਜੇ ਵੱਜਦੇ ਨੇ ਲੋਕ ਪ੍ਰਲੋਕ ਵਿੱਚ।
ਹੁਕਮੈ ਬੁੱਝ ਨਿਹਾਲ ਖਸਮ ਫੁਰਮਾਇਆ।
ਜੋ ਵੀ ਉਹਨਾਂ ਦੇ ਮਾਲਕ ਵੱਲੋਂ ਉਹਨਾਂ ਨੂੰ ਹੁਕਮ ਕੀਤਾ ਜਾਂਦਾ ਹੈ, ਉਸ ਹੁਕਮ ਨੂੰ ਸਮਝ ਕੇ ਜਦੋਂ ਹੁਕਮ ਦੀ ਪਾਲਣਾ ਕਰਦੇ ਨੇ, ਤੇ ਫਿਰ ਸਦਾ ਉਹਨਾਂ ਦੇ ਜੀਵਨ ਵਿੱਚ ਖੇੜਾ ਨਦਰੋ ਨਦਰ ਨਿਹਾਲ ਵਾਲੀ ਅਵਸਥਾ ਬਣੀ ਰਹਿੰਦੀ ਹੈ।
ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ।
ਜਿਸ ਜੀਵ ਤੇ ਮੇਰਾ ਪਰਮੇਸ਼ਰ ਕਿਰਪਾਲੂ ਹੋ ਜਾਂਦਾ, ਉਹ ਫਿਰ ਭਟਕਣਾ ਤੋਂ ਰਹਿਤ ਹੋ ਜਾਂਦਾ, ਭਾਵ ਜੂਨਾ ਵਿੱਚ ਭਟਕਦਾ ਨਹੀਂ। ਆਮ ਮਨੁੱਖ ਦੀ ਹਾਲਤ ਹੈ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਪਰ ਜਿਹੜੇ ਮਾਲਕ ਨਾਲ ਜੁੜ ਜਾਂਦੇ ਨੇ, ਸੱਚਮੁੱਚ ਉਹਨਾਂ ਦਾ ਆਵਾਗਮਨ ਖਤਮ ਹੋ ਜਾਂਦਾ।
ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ।
ਉਹ ਫਿਰ ਲੋਭ ਲਾਲਚ ਤੋਂ ਉੱਪਰ ਹੋ ਕੇ ਜੋ ਮਾਲਕ ਜਿੰਨਾ ਜਿਸ ਤਰ੍ਹਾਂ ਦਾ ਉਹਨਾਂ ਨੂੰ ਦੇ ਰਿਹਾ, ਉਹਦੇ ਵਿੱਚ ਹੀ ਸੰਤੁਸ਼ਟ ਹੁੰਦੇ ਨੇ, ਸੁੱਖ ਮਾਣਦੇ ਨੇ, ਉਹਦੇ ਵਿੱਚ ਹੀ ਸਬਰ ਸੰਤੋਖ ਰੱਖਦੇ ਨੇ। ਅਸਲ ਵਿੱਚ ਦੁੱਖ ਹੈ ਹੀ ਇਸ ਗੱਲ ਦਾ ਕਿ ਅਸੀਂ ਕਹਿੰਦੇ ਹਾਂ ਜੋ ਕੁਝ ਦੂਜੇ ਕੋਲ ਆ ਸਾਡੇ ਕੋਲ ਆ ਜੇ, ਨਹੀਂ ਦੂਜੇ ਕੋਲ ਜੋ ਹੈ ਉਹ ਸਾਡੇ ਕੋਲ ਆਉਣਾ ਨਹੀਂ, ਤੇ ਅਸੀਂ ਸੁਖੀ ਹੋਣਾ ਕੋਈ ਨਹੀਂ। ਸਾਹਿਬ ਕਹਿੰਦੇ ਜੇ ਸਾਹਮਣੇ ਚਾਰ ਮੰਜ਼ਲਾ ਮਕਾਨ ਹੈ ਤੇ ਤੇਰੇ ਕੋਲ ਦੋ ਮੰਜ਼ਲਾ, ਉਹ ਚਾਰ ਮੰਜ਼ਲਾਂ ਤੇ ਤੈਨੂੰ ਮਿਲਣਾ ਨਹੀਂ, ਐਵੇਂ ਕੋਈ ਦੁਖੀ ਹੋਈ ਜਾਂਦਾ, ਆਪਣੇ ਦੋ ਮੰਜ਼ਲਾਂ ਵਿੱਚ ਹੀ ਸੁਖੀ ਹੋ। ਜਿਸ ਤਰ੍ਹਾਂ ਦਾ ਮਾਲਕ ਤੈਨੂੰ ਦੇ ਰਿਹਾ, ਜੇ ਤੂੰ ਹਜ਼ਾਰਾਂ ਵਿੱਚ ਹੈ ਤੇ ਹਜ਼ਾਰਾਂ ਵਿੱਚ ਸੁਖੀ ਰਹੋ, ਜੇ ਕਰੋੜਾਂ ਦਿੱਤੇ ਨੇ ਕਰੋੜਾਂ ਵਿੱਚ ਸੁਖੀ ਰਹੋ, ਤੇ ਜੇ ਤੂੰ ਕਵੇਂ ਵੀ ਸ਼ਾਇਦ ਹਜ਼ਾਰਾਂ ਤੋਂ ਲੱਖਾਂ ਵਾਲਾ ਸੁਖੀ, ਲੱਖਾਂ ਤੋਂ ਕਰੋੜਾਂ ਵਾਲਾ, ਸਾਹਿਬ ਕਹਿੰਦੇ ਨਹੀਂ। ਸੈਸ ਖੱਟੇ ਲੱਕ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਜਿਹੜੇ ਪ੍ਰਭੂ ਪਿਆਰੇ ਨੇ, ਜੋ ਪ੍ਰਭੂ ਜਿਸ ਤਰ੍ਹਾਂ ਦਾ ਉਹਨਾਂ ਨੂੰ ਦਿੰਦਾ, ਉਹਦੇ ਵਿੱਚ ਹੀ ਉਹ ਸੁੱਖ ਮਾਣਦੇ ਹਨ।
ਨਾਨਕ ਜਿਸ ਹੈ ਦਇਆਲ ਬੁਝਾਏ ਹੁਕਮ ਮਿਤ।
ਹੇ ਨਾਨਕ, ਜਿਹਦੇ ਤੇ ਮੇਰਾ ਪ੍ਰਭੂ ਦਿਆਲ ਹੋ ਜਾਂਦਾ, ਉਹ ਪ੍ਰਭੂ ਮਿੱਤਰ ਫਿਰ ਉਹਨਾਂ ਨੂੰ ਆਪਣੇ ਹੁਕਮ ਦੀ ਸੋਝੀ ਕਰਵਾਉਂਦਾ, ਤੇ ਉਹ ਜੀਵ ਹੁਕਮ ਤੇ ਚੱਲਦੇ ਹਨ।
ਜਿਸ ਹੈ ਭੁਲਾਏ ਆਪ ਮਰ ਮਰ ਜਮ ਹੈ ਨਿਤ।
ਪਰ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਹੀ ਭੁਲਾਇਆ ਹੋਇਆ, ਉਹ ਨਿਤਾ ਪ੍ਰਤੀ ਜੰਮਦੇ ਨੇ ਮਰਦੇ ਨੇ। ਆਵਾਗਮਨ ਹੋਤ ਹੈ ਫੁਨ ਫੁਨ, ਇੱਕ ਤਾਂ ਸਰੀਰਕ ਮੌਤ ਤੋਂ ਬਾਅਦ ਅਗਲਾ ਜਨਮ, ਤੇ ਇੱਕ ਇਸੇ ਜੂਨ ਵਿੱਚ ਵੀ ਕਦੇ ਅਸੀਂ ਮਨੁੱਖ, ਤੇ ਕਦੇ ਸਾਡਾ ਲਾਲਚ ਸਾਨੂੰ ਕੁੱਤੇ ਦੀ ਜੂਨ ਵੱਲ ਲੈ ਜਾਂਦਾ, ਸਾਡਾ ਹੰਕਾਰ ਸਾਨੂੰ ਖੋਤਾ ਬਣਾ ਦਿੰਦਾ, ਕਦੇ ਕ੍ਰੋਧ ਜਿਹੜਾ ਹੈ ਜਾਂ ਹੋਰ ਵਿਕਾਰ ਜਿਹੜੇ ਨੇ, ਈਰਖਾ ਹੈ, ਉਹ ਮਨੁੱਖ ਦੀ ਜ਼ਿੰਦਗੀ ਵਿੱਚ ਆਉਂਦੇ ਨੇ। ਇਹ ਮਨੁੱਖੀ ਕਈ ਵਾਰ ਸੱਪ ਦੀ ਜੂਨ ਭੋਗਣ ਲੱਗ ਪੈਂਦਾ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਆਹ ਜਨਮ ਮਰਨ ਤਾਂ ਇਸੇ ਜਨਮ ਵਿੱਚ ਹੀ ਹੋ ਰਿਹਾ। ਆਵਾਗਮਨ ਹੋਤ ਹੈ ਫੁਨ ਫੁਨ, ਵੀ ਹੁਣੇ ਆਪਾਂ ਮਨੁੱਖ ਘੜੀਕ ਨੂੰ ਮਰ ਗਏ, ਸੱਪ ਬਣ ਗਏ, ਫਿਰ ਕੁੱਤੇ ਵਾਲਾ ਲਾਲਚ ਆ ਗਿਆ, ਫਿਰ ਗਿੱਦੜ ਵਾਲਾ ਡਰ, ਫਿਰ ਸਾਹਿਬ ਕਹਿੰਦੇ ਵੱਖਰੀਆਂ ਵੱਖਰੀਆਂ ਬਿਰਤੀਆਂ ਸਾਡੇ ਅੰਦਰ ਜਨਮ ਲੈਂਦੀਆਂ ਰਹਿੰਦੀਆਂ ਨੇ, ਆਪਾਂ ਜੰਮਦੇ ਤੇ ਮਰਦੇ ਰਹਿੰਦੇ ਹਾਂ, ਪਰ ਜਿਹੜਾ ਪ੍ਰਭੂ ਦੇ ਅਨੁਸਾਰੀ ਹੋ ਜਾਂਦਾ ਉਹ ਇਸ ਆਵਾਗਾਉਣ ਦੀ ਭਟਕਣਾ ਤੋਂ ਬਚ ਜਾਂਦਾ। ਕਈ ਵਾਰ ਤਾਂ ਸਾਡੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਵੀ ਸੱਪ ਦੂਜਿਆਂ ਨੂੰ ਡੰਗ ਮਾਰਦਾ, ਪਰ ਸੱਪ ਕਦੇ ਸੱਪ ਨੂੰ ਡੰਗ ਨਹੀਂ ਮਾਰਦਾ। ਬੰਦਾ ਤਾਂ ਸਕੇ ਭਰਾ ਨੂੰ ਵੀ ਡੱਸ ਦਿੰਦਾ, ਸਕੇ ਪਿਓ ਨੂੰ ਵੀ ਡੰਗ ਮਾਰ ਦਿੰਦਾ, ਸਕੇ ਮਿੱਤਰ ਨੂੰ ਵੀ ਮਿੱਤਰ ਡੰਗ ਮਾਰਦਾ। ਸਾਹਿਬ ਕਹਿੰਦੇ ਸੱਪ ਨਾਲੋਂ ਵੀ ਅੱਗੇ ਗੱਲ ਲੰਘ ਜਾਂਦੀ ਹੈ। ਇਹ ਉਹਨਾਂ ਦੀ ਹਾਲਤ ਹੈ ਜਿਨ੍ਹਾਂ ਤੇ ਮਾਲਕ ਦੀ ਦਇਆ ਨਹੀਂ ਹੈ, ਉਹ ਖਿੰਨ ਖਿੰਨ ਜੰਮਦੇ ਨੇ, ਖਿੰਨ ਖਿੰਨ ਮਰਦੇ ਹਨ।
ਪੌੜੀ ਨਿੰਦਕ ਮਾਰੇ ਤਤਕਾਲ, ਖਿੰਨ ਟਿਕਣ ਨਾ ਦਿੱਤੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਪ੍ਰਭੂ ਪਿਆਰਿਆਂ ਦੇ ਨਿੰਦਕ ਨੇ ਨਾ, ਵੀ ਹੋਵੇ ਕੋਈ ਸੱਚੀ ਮੁੱਚੀ ਧਰਮੀ, ਹੋਵੇ ਕੋਈ ਸੱਚੀ ਮੁੱਚੀ ਰੱਬ ਦਾ ਪਿਆਰਾ, ਤੇ ਕੋਈ ਕਹੀ ਚੱਲੇ ਜੀ ਨਹੀਂ ਇਹ ਅਧਰਮੀ ਆ, ਇਹ ਪਖੰਡੀ ਹੈ। ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਨਿੰਦਕ ਹਮਰੇ ਕੱਪੜੇ ਧੋਏ। ਵੀ ਤੁਸੀਂ ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤਾ ਹੋਵੇ ਤੇ ਕੋਈ ਕਹਿੰਦਾ ਲੈ ਜੀ ਐਵੇਂ ਮਾਰਦਾ, ਇਹ ਕਿਹੜਾ ਕਰਕੇ ਆਇਆ। ਜਦੋਂ ਤੁਹਾਡਾ ਹਿਰਦਾ ਸ਼ੁੱਧ ਹੈ ਤੇ ਦੂਜਾ ਕਵੇ ਨਹੀਂ ਜੀ ਇਹ ਤਾਂ ਅੰਦਰੋਂ ਬੜਾ ਮਾੜਾ, ਇਵੇਂ ਕੋਈ ਨਿੰਦਾ ਕਰੇ। ਹਿਰਦੈ ਸ਼ੁੱਧ ਜੋ ਨਿੰਦਾ ਹੋਏ, ਨਿੰਦਕ ਹਮਰੇ ਕੱਪੜੇ ਧੋਏ। ਕਹਿੰਦੇ ਉਹ ਨਿੰਦਕ ਤਾਂ ਸਾਡੀ ਮੈਲ ਧੋਂਦਾ, ਇਸ ਕਰਕੇ ਸਾਹਿਬ ਨੇ ਨਿੰਦਕ ਨੂੰ ਮਹਿਤਾਰੀ ਮਾਂ ਦਾ ਵੀ ਦਰਜਾ ਦਿੱਤਾ ਵੀ ਜਨਮ ਦੇਣ ਵਾਲੀ ਮਾਂ ਬੱਚਿਆਂ ਦਾ ਗੰਦ ਕੇਵਲ ਹੱਥਾਂ ਨਾਲ ਸਾਫ਼ ਕਰਦੀ ਹੈ, ਪਰ ਨਿੰਦਕ ਤਾਂ ਆਪਣੀ ਜ਼ੁਬਾਨ ਨਾਲ ਲੋਕਾਂ ਦਾ ਗੰਦ ਸਾਫ਼ ਕਰਨ ਲੱਗੇ ਹੋਏ ਨੇ, ਉਹ ਮਾਂ ਨਾਲੋਂ ਵੀ ਵੱਡੇ ਨੇ। ਗਰੀਬ ਨਵਾਜ ਨੇ ਜਦੋਂ ਨਿੰਦਕ ਦੀ ਅਵਸਥਾ ਦਾ ਜ਼ਿਕਰ ਕੀਤਾ, ਕਹਿਣ ਲੱਗੇ ਨਿੰਦਕ ਮਾਰੇ ਤਤਕਾਲ। ਤਤਕਾਲ ਤੁਰੰਤ ਹੀ ਪਰਮੇਸ਼ਰ ਨੇ ਨਿੰਦਕ ਜਿਹੜੇ ਨੇ ਉਹਨਾਂ ਨੂੰ ਆਤਮਕ ਮੌਤੇ ਮਾਰ ਦਿੱਤਾ, ਖਿੰਨ ਟਿਕਣ ਨਾ ਦਿੱਤੇ। ਉਹ ਖਿੰਨ ਭਰ ਵੀ ਆਤਮਕ ਅਵਸਥਾ ਵਿੱਚ ਟਿਕਦੇ ਨਹੀਂ, ਅਡੋਲਤਾ ਉਹਨਾਂ ਦੀ ਖਤਮ ਹੋ ਜਾਂਦੀ, ਸ਼ਾਂਤੀ ਭੰਗ ਹੋ ਜਾਂਦੀ ਹੈ। ਉਹ ਸੁਲਹੀ ਖਾਂ ਵਾਂਗ ਭਾਵੇਂ ਭੱਠੇ ਦੀ ਅੱਗ ਵਿੱਚ ਪਾ ਕੇ ਸੜਨ ਤੇ ਪਹਿਲਾਂ ਵੀ ਅੰਦਰੇ ਅੰਦਰ ਸੜੇ ਰਹਿੰਦੇ ਨੇ, ਬਾਬਾ ਪ੍ਰਿਥੀ ਚੰਦ ਵਾਂਗ ਕਲਪਦੇ ਰਹਿੰਦੇ ਨੇ, ਚੰਦੂ ਸਾਰੀ ਉਮਰ ਕਲਪਦਾ ਰਿਹਾ, ਜਹਾਂਗੀਰ ਰਾਜਾ ਹੋ ਕੇ ਵੀ। ਵੇਖੋ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਰੋਧੀ ਬਣਿਆ। ਸਾਹਿਬ ਕਹਿਣ ਲੱਗੇ ਜਿਹੜੇ ਨਿੰਦਕ ਨੇ ਨਾ ਕਿਸੇ ਰੂਪ ਵਿੱਚ ਵੀ ਨੇ, ਇਹ ਕਦੇ ਆਤਮਕ ਤੌਰ ਤੇ ਟਿਕਾ ਪ੍ਰਾਪਤ ਨਹੀਂ ਕਰ ਸਕਦੇ। ਗਰੀਬ ਨਵਾਜ ਦੇ ਅਸੀਂ ਬਲਾਵਲ ਰਾਗ ਵਿੱਚ ਵੀ ਬਚਨ ਪੜ੍ਹਦੇ ਹਾਂ, ਬਲਾਵਲ ਮਹੱਲਾ ਪੰਜਵਾਂ, ਨਿੰਦਕ ਐਸੇ ਹੀ ਝਰ ਭਰੀ ਹੈ, ਇਹ ਨਿਸ਼ਾਨੀ ਸੁਣੋ ਤੋਂ ਭਾਈ ਜੋ ਕਾਲਰ ਭੀਤ ਗਿਰੀ ਹੈ। ਜਿਵੇਂ ਕਲਰ ਦੀ ਕੰਧ ਹੌਲੀ ਹੌਲੀ ਝੜਦੀ ਝੜਦੀ ਡਿੱਗਦੀ ਡਿੱਗਦੀ ਡਿੱਗ ਜਾਂਦੀ ਹੈ ਨਾ, ਨਿੰਦਕ ਇਵੇਂ ਆਤਮਕ ਜੀਵਨ ਤੇ ਖੀਣ ਹੁੰਦਾ 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 ਇੱਕ ਦਿਨ ਖਤਮ ਹੋ ਜਾਂਦਾ। ਜੋ ਦੇਖਿਆ ਛਿੱਦਰ ਤੋਂ ਨਿੰਦਕ ਉਮਾ ਹੈ, ਜਦੋਂ ਕੋਈ ਐਬ ਵੇਖਿਆ ਤੇ ਨਿੰਦਕ ਨੇ ਉਹਨੂੰ ਉਛਾਲਿਆ ਤੇ ਕਹਿਣ ਲੱਗੇ ਭਲੋ ਦੇਖ ਦੁੱਖ ਮਰੀਆ, ਜਦੋਂ ਭਲੇ ਦਾ ਕੰਮ ਵੇਖਿਆ ਤੇ ਉਹਨੂੰ ਬੜਾ ਵੱਡਾ ਦੁੱਖ ਹੋਇਆ। ਆਠ ਪੈਰ ਚਿਤਵੈ ਨਹੀਂ ਪਹੁੰਚਿਆ, ਬੁਰਾ ਚਿਤਵਤ ਚਿਤਵਤ ਮਰੀਆ, ਪਰ ਹੋਇਆ ਕੀ? ਕਹਿਣ ਲੱਗੇ ਨਿੰਦਕ ਪ੍ਰਭੂ ਭੁਲਾਇਆ, ਕਾਲ ਨੇਰੈ ਆਇਆ, ਹਰ ਜਨ ਸਿਓ ਬਾਦ ਉਠਰੀਐ। ਨਿੰਦਕ ਨੂੰ ਪ੍ਰਭੂ ਨੇ ਭੁਲਾ ਦਿੱਤਾ। ਵੇਖੋ ਉਹ ਹਰੀ ਦੇ ਸੇਵਕ ਦੀ ਵਿਰੋਧਤਾ ਕਰਨ ਲੱਗ ਪਿਆ, ਜਿਹੜਾ ਸੱਚਮੁੱਚ ਧਰਮ ਦੇ ਮਾਰਗ ਤੇ ਚੱਲਿਆ ਸੀ ਉਹਦੀ ਨਿੰਦਾ ਕਰਨ ਲੱਗ ਪਿਆ, ਜਿਹਦੇ ਹਿਰਦੇ ਵਿੱਚ ਬਿਲਕੁਲ ਪਵਿੱਤਰਤਾ ਸੀ, ਜਿਹੜਾ ਬਿਲਕੁਲ ਅੰਦਰੋਂ ਨਾਮ ਜਪਣ ਵਾਲਾ, ਅੰਦਰੋਂ ਮਾਲਕ ਦੀ ਬੰਦਗੀ ਕਰਨ ਵਾਲਾ। ਕਹਿੰਦੇ ਨਿੰਦਕ ਉਹਦੀ ਵਿਰੋਧਤਾ ਵਿੱਚ ਖੜੋ ਗਿਆ, ਪਰ ਸਾਹਿਬ ਕਹਿੰਦੇ ਨਾਨਕ ਕਾ ਰਾਖਾ ਆਪ ਪ੍ਰਭ ਸਵਾਮੀ, ਕਿਆ ਮਾਨਸ ਬਪਰੇ ਕਰੀਐ। ਇਹ ਮਨੁੱਖ ਵਿਚਾਰਾ ਕੀ ਕਰ ਸਕਦਾ, ਗੁਰੂ ਨਾਨਕ ਦਾ ਰਾਖਾ ਤੇ ਪਰਮੇਸ਼ਰ ਆਪ ਹੈ, ਨਿੰਦਕ ਕੀ ਕਰੇਗਾ? ਕਿਉਂਕਿ ਨਿੰਦਕ ਤਾਂ ਖਿੰਨ ਆਤਮਕ ਮੌਤੇ ਉਹ ਮਰਿਆ ਹੋਇਆ, ਖਿੰਨ ਤੌਰ ਤੇ ਵੀ ਉਹ ਟਿਕ ਨਹੀਂ ਸਕਦਾ, ਕਿਉਂਕਿ ਉਹਦੇ ਅੰਦਰ ਕੋਈ ਸ਼ਾਂਤੀ ਨਹੀਂ, ਕੋਈ ਟਿਕਾ ਨਹੀਂ ਹੈ।
ਪ੍ਰਭ ਦਾਸ ਕਾ ਦੁੱਖ ਨਾ ਖਾਵ ਸਕ ਹੈ, ਪ੍ਰਾ ਫੜ ਜੋਨੀ ਜੁੱਤੇ।
ਪ੍ਰਭੂ ਆਪਣੇ ਸੇਵਕ ਦਾ ਦੁੱਖ ਕਦੇ ਵੀ ਨਹੀਂ ਸਹਾਰਦਾ। ਜਿਵੇਂ ਮਾਤਾ ਪਿਤਾ ਬੱਚਿਆਂ ਦੇ ਦੁਖੀ ਹੋਣ ਨਾਲ ਉਹ ਵੀ ਦੁਖੀ ਹੋ ਜਾਂਦੇ ਨੇ, ਬੱਚੇ ਸੁਖੀ ਹੋਣ ਤੇ ਮਾਤਾ ਪਿਤਾ ਵੀ ਸੁਖੀ ਹੁੰਦੇ ਨੇ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੀ ਸੁਖੀ। ਪਰਮੇਸ਼ਰ ਜਿਹੜਾ ਆਪਣੇ ਦਾਸ ਦਾ ਦੁੱਖ ਸਹਾਰ ਨਹੀਂ ਸਕਦਾ, ਸਗੋਂ ਦਾਸਾਂ ਦੀ ਸੇਵਕਾਂ ਦੀ ਨਿੰਦਿਆ ਕਰਨ ਵਾਲਿਆਂ ਨੂੰ ਉਹ ਜੂਨਾਂ ਵਿੱਚ ਪਾ ਦਿੰਦਾ ਹੈ। ਭਾਵ ਉਹਨਾਂ ਨੂੰ ਜਨਮ ਮਰਨ ਦੇ ਗੇੜ ਵਿੱਚ ਪਾਈ ਰੱਖਦਾ।
ਮੱਥੇ ਵਾਲ ਪਛਾੜਿਆ ਨਾ ਜਮ ਮਾਰਗ ਮੁੱਤੇ,
ਉਹਨਾਂ ਨੂੰ ਸਿਰ ਦੀ ਚੋਟੀ ਤੋਂ ਪਕੜ ਕੇ ਪਛਾੜਦਾ ਤੇ ਜਮਾਂ ਵਾਲੇ ਮਾਰਗ ਤੇ ਸੁੱਟ ਦਿੰਦਾ, ਭਾਵ ਉਸ ਰਸਤੇ ਤੇ ਜਿੱਥੇ ਜੰਮਦਾ ਉਹਨਾਂ ਨੂੰ ਜਗਾਤ ਟੈਕਸ ਲੱਗਣਾ। ਪਰ ਪ੍ਰਭੂ ਪਿਆਰੇ ਆਖਦੇ ਨੇ ਜੈ ਲਾਲਚ ਜਾਂ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਵਾਟ, ਸਤਿਗੁਰ ਪੂਰੈ ਸਾਚ ਕਹਿਆ। ਕਹਿਣ ਲੱਗੇ ਮੇਰੇ ਗੁਰੂ ਨੇ ਸੱਚ ਕਹਿ ਦਿੱਤਾ, ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗ ਦੂਰ ਰਹਿਆ। ਪ੍ਰਭੂ ਪਿਆਰੇ ਉਸ ਰਸਤੇ ਤੇ ਜਾਂਦੇ ਹੀ ਨਹੀਂ, ਪਰ ਜਿਹੜਾ ਨਿੰਦਕ ਹੈ ਉਹਨਾਂ ਨੂੰ ਉਸ ਰਸਤੇ ਤੇ ਸੁੱਟ ਦਿੱਤਾ ਜਾਂਦਾ।
ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ,
ਐਸੇ ਜੀਵ ਨਿੰਦਾ ਕਰ ਕਰਕੇ ਫਿਰ ਦੁਖੀ ਹੁੰਦੇ ਨੇ, ਬੜਾ ਵਿਰਲਾਪ ਕਰਦੇ ਨੇ, ਉਹਨਾਂ ਨੂੰ ਘੋਰ ਨਰਕ ਵੀ ਸੁੱਟ ਦਿੱਤਾ ਜਾਂਦਾ। ਭਾਵ ਉਹਨਾਂ ਦਾ ਆਹ ਵੀ ਜੀਵਨ ਨਰਕਮਈ ਬਣ ਜਾਂਦਾ ਨਿੰਦਿਆ ਕਰ ਕਰਕੇ। ਉਹ ਆਪ ਤਾਂ ਕੋਈ ਆਤਮਕ ਤਰੱਕੀ ਕਰਦੇ ਨਹੀਂ, ਆਪ ਨਾ ਦੇ ਚੁਰੂ ਪਰ ਪਾਣੀ ਤਿਹ ਨਿੰਦਾ ਜੇ ਗੰਗਾ ਨਹੀਂ। ਜਿਨ੍ਹਾਂ ਨੇ ਪਰ ਉਪਕਾਰਾਂ ਦੀ ਗੰਗਾ ਵਹਾ ਦਿੱਤੀ ਹੋਵੇ, ਜਿਹੜੇ ਸੇਵਾ ਸਿਮਰਨ ਵਿੱਚ ਨਿਪੁੰਨ ਹੋਣ, ਜਿਹੜੇ ਪਰ ਉਪਕਾਰਾਂ ਵਿੱਚ ਬਹੁਤ ਅੱਗੇ ਲੰਘ ਗਏ ਹੋਣ, ਉਹਨਾਂ ਦੀ ਨਿੰਦਿਆ ਤੇ ਆਪ ਕਦੇ ਕਿਸੇ ਨੂੰ ਚੁਲੂ ਭਰ ਵੀ ਪਾਣੀ ਨਹੀਂ। ਆਹ ਵੇਖੋ ਕਈ ਵਾਰ ਬਹੁਤੇ ਲੋਕ ਜਿਹੜੇ ਕਹਿੰਦੇ ਨੇ ਕਿਸੇ ਭੁੱਖੇ ਨੂੰ ਦਾਨ ਦਿਓ, ਕਿਸੇ ਗਰੀਬ ਦੀ ਸਹਾਇਤਾ ਕਰੋ, ਪਰ ਜਦੋਂ ਤੱਕ ਅਸੀਂ ਨਹੀਂ ਕਰਾਂਗੇ, ਹੱਥੋਂ ਦੇ ਕੇ ਭਲਾ ਨਹੀਂ ਮਨਾਵਾਂਗੇ, ਸਾਹਿਬ ਕਹਿੰਦੇ ਉਦੋਂ ਤੱਕ ਇਹ ਹਾਲਤ ਬਣੀ ਰਹੇਗੀ ਕਿ ਆਪ ਨਾ ਦੇ ਚੁਰੂ ਭਰ ਪਾਣੀ ਦੇ ਤਿਹ ਨਿੰਦਾ ਜੇ ਗੰਗਾ ਆਣੀ। ਜਿਨ੍ਹਾਂ ਨੇ ਦੂਜਿਆਂ ਦੀ ਸਹਾਇਤਾ ਕੀਤੀ, ਪਰ ਉਪਕਾਰ ਕੀਤਾ, ਉਹਨਾਂ ਦੀ ਉਹ ਨਿੰਦਿਆ ਕਰਦੇ ਨੇ ਤੇ ਪ੍ਰਭੂ ਪਰਮੇਸ਼ਰ ਤੋਂ ਭੁੱਲੇ ਹੋਏ। ਵੇਖੋ ਕਹਿੰਦੇ ਆਪ ਕਿਸੇ ਨੂੰ ਹੱਥੋਂ ਕੁਝ ਦੇ ਕੇ ਭਲਾ ਨਹੀਂ ਮਨਾਉਂਦੇ।
ਕੰਠ ਲਾਏ ਦਾਸ ਰੱਖਿਆ ਨਾ ਨਾਨਕ ਹਰ ਸਤੇ,
ਇਹ ਨਾਨਕ ਉਸ ਹਰੀ ਸੱਚੇ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਸਦਾ ਆਪਣੇ ਕੰਠ ਨਾਲ ਆਪਣੇ ਗਲੇ ਨਾਲ ਲਾ ਕੇ ਰੱਖਿਆ ਹੋਇਆ, ਕਿਉਂਕਿ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ। ਪ੍ਰਭੂ ਪਿਆਰੇ ਸਦਾ ਪਰਮੇਸ਼ਰ ਦੇ ਕੰਠ ਨਾਲ ਲੱਗੇ ਰਹਿੰਦੇ ਨੇ। ਆਓ ਹੁਣ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਜੋ ਤਲੰਗ ਰਾਗ ਵਿੱਚ ਆਪ ਜੀ ਨਿਤਾ ਪ੍ਰਤੀ ਸਰਵਣ ਕਰ ਰਹੇ ਹੋ, ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ।
ਤਲੰਗ ਮਹੱਲਾ ਪੰਜਵਾਂ ਘਰ ਪਹਿਲਾ।
ਇਹ ਪਾਵਨ ਅੰਮ੍ਰਿਤਮਈ ਬਚਨ ਤਲੰਗ ਰਾਗ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਪਹਿਲੇ ਘਰ ਵਿੱਚ ਇਸ ਨੂੰ ਗਾਉਣ ਦੀ ਹਦਾਇਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਦੇ ਵਿੱਚ ਮੰਗਲ ਹੈ, ਜਿਵੇਂ ਹਰ ਕਵੀ ਹਰ ਲਿਖਾਰੀ ਆਪਣੇ ਇਸ਼ਟ ਦਾ ਮੰਗਲ ਕਰਦਾ ਹੈ, ਤੇ ਸਤਿਗੁਰਾਂ ਦਾ ਇਸ਼ਟ ਪਰਮੇਸ਼ਰ ਹੈ, ਤੇ ਉਹਨਾਂ ਨੇ ਪਰਮੇਸ਼ਰ ਦਾ ਹੀ ਮੰਗਲ ਕੀਤਾ ਵੀ ਪ੍ਰਭੂ ਇੱਕ ਹੈ, ਓਅੰ ਸਰਬ ਵਿਆਪਕ, ਉਹਦੀ ਨਿਰੰਤਰ ਇੱਕ ਰਸਕਾਰ ਸਾਰੇ ਸੰਸਾਰ ਤੇ ਮਾਨੋ ਲਾਗੂ ਹੈ, ਉਹ ਇੱਕ ਰਸ ਵਿਆਪਕ ਹੈ ਸਾਰੇ ਸੰਸਾਰ ਵਿੱਚ, ਸਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਹੀ ਉਹ ਮਿਲਦਾ ਹੈ।
ਖਾਕ ਨੂਰ ਕਰਦੰ ਆਲਮ ਦੁਨੀਆਏ।
ਜਿੱਥੇ ਇਸ ਪਾਵਨ ਸ਼ਬਦ ਦੀ ਆਰੰਭਤਾ ਖਾਕ ਨੂਰ ਕਰਦੰ ਆਲਮ ਦੁਨੀਆਏ ਤੋਂ ਹੋ ਰਹੀ ਹੈ, ਉੱਥੇ ਰਹਾਓ ਵਾਲੇ ਬੰਦ ਵੇ ਸਤਿਗੁਰਾਂ ਨੇ ਕਿਰਪਾ ਕੀਤੀ ਬੰਦੇ ਚਸਮ ਦੀਦੰ ਫਨਾਏ। ਹੁਣ ਸ਼ਬਦ ਦੀ ਜੋ ਸ਼ੈਲੀ ਹੈ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਇਸ ਤਰ੍ਹਾਂ ਦੇ ਸ਼ਬਦ ਹੋਰ ਵੀ ਗੁਰਬਾਣੀ ਵਿੱਚ ਜਦੋਂ ਆਉਂਦੇ ਨੇ, ਅਰਬੀ ਫਾਰਸੀ ਜਾਂ ਉਰਦੂ ਨਾਲ ਇਹਨਾਂ ਦਾ ਸੰਬੰਧ ਹੁੰਦਾ, ਜਿਵੇਂ ਗਰੀਬ ਨਵਾਜ਼ ਜੀ ਦਾ ਫਾਰਸੀ ਵਿੱਚ ਵੀ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ, ਯੱਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐ ਪਰਵਦਗਾਰ। ਇੱਥੇ ਵੀ ਸਤਿਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਨੇ ਬੰਦੇ ਚਸਮ ਦੀਦੰ ਫਨਾਏ। ਚਸਮ ਦਾ ਅਰਥ ਹੁੰਦਾ ਇਹਨਾਂ ਅੱਖਾਂ ਨਾਲ ਜੋ ਕੁਝ ਤੂੰ ਵੇਖ ਰਿਹਾ ਉਹ ਅਸਲ ਵਿੱਚ ਫਨਾ ਹੋਣ ਵਾਲਾ ਹੈ, ਕਿਉਂਕਿ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਵੀ ਆਪਾਂ ਵੇਖਦੇ ਹਾਂ ਉਹ ਇੱਕ ਦਿਨ ਨਾਸ ਹੋ ਜਾਣਾ ਫਨਾ ਹੋ ਜਾਣਾ, ਪਰ ਦੁਨੀਆਦਾਰ ਕੀ ਕਰ ਰਹੇ ਨੇ? ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ। ਕਹਿਣ ਲੱਗੇ ਦੁਨੀਆਦਾਰ ਲੋਕ ਵੇਖੋ ਮੁਰਦਾਰ ਦੂਜਿਆਂ ਦਾ ਹੱਕ ਖੋ 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 ਖਾ ਰਹੇ ਨੇ ਅਤੇ ਹਮੇਸ਼ਾ ਗਾਫਲ ਹੋ ਕੇ। ਹਵਾਏ ਦਾ ਅਰਥ ਹੈ ਲੋਭ ਲਾਲਚ ਦੇ ਅਧੀਨ, ਇਹਨਾਂ ਨੂੰ ਹਮੇਸ਼ਾ ਦੂਜਿਆਂ ਦਾ ਹੱਕ ਖਾਣ ਦੀ ਆਦਤ ਪਈ ਹੈ। ਗਰੀਬ ਨਵਾਜ਼ ਜੀ ਇਸ ਰਹਾਓ ਦੇ ਬੰਦ ਵਿੱਚ ਇਹ ਨਿਰਣਾ ਦੇ ਕੇ ਕਿ ਅਸਲ ਵਿੱਚ ਸਾਰਾ ਕੁਝ ਫਨਾਹ ਹੋਣ ਵਾਲਾ ਹੈ, ਸਭ ਤੋਂ ਪਹਿਲਾਂ ਸ੍ਰਿਸ਼ਟੀ ਰਚਨਾ ਦਾ ਜ਼ਿਕਰ ਕਰ ਰਹੇ ਨੇ ਕਿ ਉਹ ਪਰਮੇਸ਼ਰ ਜਿਹੜਾ ਕਰਤਾ ਹੈ ਉਹਨੇ ਮਿੱਟੀ ਤੋਂ ਅਤੇ ਨੂਰ ਤੋਂ, ਮਿੱਟੀ ਅਚੇਤਨ ਹੈ ਖਾਕ ਅਤੇ ਨੂਰ ਜੋਤ ਚੇਤਨਾ ਹੈ। ਜਿਵੇਂ ਅਸੀਂ ਸਾਇੰਸ ਵਿੱਚ ਪੜ੍ਹਦੇ ਸਾਂ ਕਿ ਹਾਈਡਰੋਜਨ ਪਲੱਸ ਆਕਸੀਜਨ ਬਣਦਾ ਹੈ ਪਾਣੀ H2O, ਇਸੇ ਤਰ੍ਹਾਂ ਜੇ ਜੀਵਨ ਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਖਾਕ ਪਲੱਸ ਨੂਰ ਬਣਦਾ ਹੈ ਜੀਵਨ, ਮਿੱਟੀ ਪਲੱਸ ਪਰਮੇਸ਼ਰ ਦੀ ਜੋਤ ਇਹ ਸਾਡੀ ਜ਼ਿੰਦਗੀ ਹੈ। ਜਿਨ ਕੀਤਾ ਮਾਟੀ ਤੇ ਰਤਨ, ਸਾਹਿਬ ਕਹਿੰਦੇ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਗਰੀਬ ਨਵਾਜ਼ ਨੇ ਸਾਨੂੰ ਮਿੱਟੀ ਦੇ ਵਿੱਚ ਜੋਤ ਰੱਖ ਕੇ ਬੋਲਣ ਲਾ ਦਿੱਤਾ, ਸੁਣਨ ਲਾ ਦਿੱਤਾ। ਸਾਹਿਬ ਕਹਿੰਦੇ ਵੇਖੋ ਇਹ ਜੀਵ ਹੈ ਤਾਂ ਅਸਲ ਵਿੱਚ ਮਿੱਟੀ, ਕਿਉਂਕਿ ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬੋ ਨਾਨਾ ਰੇ। ਜਿਵੇਂ ਇੱਕੋ ਘੁਮਿਆਰ ਮਿੱਟੀ ਤੋਂ ਵੱਖਰੇ ਵੱਖਰੇ ਬਰਤਨ ਭਾਂਡੇ ਤਿਆਰ ਕਰ ਦਿੰਦਾ, ਇਸੇ ਤਰ੍ਹਾਂ ਪਰਮੇਸ਼ਰ ਨੇ ਇੱਕੋ ਹੀ ਮਿੱਟੀ ਤੋਂ ਸਾਰੇ ਜੀਵ ਪੈਦਾ ਕੀਤੇ ਨੇ, ਉਹਦੇ ਵਿੱਚ ਆਪਣੀ ਜੋਤ ਜਗਾਈ ਹੈ। ਖਾਕ ਨੂਰ ਕਰਦਨ ਆਲਮ ਦੁਨੀਆਏ, ਖਾਕ ਦਾ ਅਰਥ ਹੈ ਮਿੱਟੀ, ਨੂਰ ਦਾ ਅਰਥ ਹੈ ਜੋਤ। ਸਾਡਾ ਸਰੀਰ ਇਹ ਮਿੱਟੀ ਹੈ ਅਤੇ ਇਹਦੇ ਵਿੱਚ ਜਿਹੜੀ ਆਤਮਾ ਹੈ ਉਹ ਪਰਮਾਤਮਾ ਦਾ ਨੂਰ ਹੈ। ਇਸੇ ਕਰਕੇ ਸਾਨੂੰ ਕਿਹਾ ਬੰਦੇ ਤੂੰ ਸਰੀਰ ਨਹੀਂ ਹੈ, ਤੂੰ ਅਸਲ ਵਿੱਚ ਨੂਰ ਹੈ ਅਤੇ ਤੂੰ ਉਸ ਨੂਰ ਨਾਲ ਜੁੜਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਖਾਕ ਨੂਰ ਕਰਦੰਗ ਆਲਮ ਦੁਨੀਆਏ, ਅਕਾਲ ਪੁਰਖ ਵਾਹਿਗੁਰੂ ਨੇ ਜਿਹਨੂੰ ਲੋਕੀ ਖੁਦਾ ਕਹਿੰਦੇ ਨੇ, ਪਰਮੇਸ਼ਰ ਕਹਿੰਦੇ ਨੇ, ਪ੍ਰਭੂ ਈਸ਼ਵਰ ਕਹਿੰਦੇ ਨੇ, ਉਹਨੇ ਖਾਕ ਤੇ ਨੂਰ, ਅਚੇਤਨ ਮਿੱਟੀ ਤੇ ਚੇਤਨ ਨੂਰ ਨੂੰ ਮਿਲਾ ਕੇ ਇਹ ਸਾਰਾ ਆਲਮ ਰੂਪੀ ਜਗਤ, ਦੁਨੀਆ ਜਿਹੜੀ ਹੈ, ਜਗਤ ਜਿਹੜਾ ਹੈ ਉਹ ਸਾਜਿਆ ਹੈ, ਬਣਾਇਆ ਹੈ, ਪੈਦਾ ਕੀਤਾ ਹੈ।
ਅਸਮਾਨ ਜਿਮੀ ਦਰਖਤ ਆਬ ਪੈਦਾਇਸ ਖੁਦਾਏ,
ਉਸ ਪਰਮੇਸ਼ਰ ਦੀ ਇਹ ਪੈਦਾਇਸ਼ ਹੈ ਕਿ ਉਹਨੇ ਹੀ ਧਰਤੀ ਬਣਾਈ ਹੈ, ਉਹਨੇ ਹੀ ਆਕਾਸ਼ ਬਣਾਇਆ। ਵੇਖੋ ਧਰਤੀ ਬਣਾ ਕੇ ਸਾਡੇ ਪੈਰਾਂ ਥੱਲੇ ਟਿਕਾ ਦਿੱਤੀ, ਭੈ ਵਿੱਚ ਧਰਤੀ ਦੱਬੀ ਭਾਰ, ਫਿਰ ਉੱਪਰ ਛੱਤ ਪਾਈ, ਆਕਾਸ਼ ਬਣਾਇਆ ਤੇ ਸਾਹਿਬ ਕਹਿੰਦੇ ਬਿਨ ਥੰਮਾਂ ਗਗਨ ਰਹਾਇਆ। ਆਪਾਂ ਛੱਤ ਪਾਉਣੀ ਹੋਵੇ ਥੱਲੇ ਕੰਧਾਂ ਕੱਢਦੇ ਹਾਂ, ਥੰਮ ਦਿੰਦੇ ਹਾਂ, ਪਰ ਆਕਾਸ਼ ਦੇ ਥੱਲੇ ਕੋਈ ਥੰਮ ਨਹੀਂ। ਤੇ ਫਿਰ ਏਡਾ ਸੋਹਣਾ ਚੰਦੂਆ ਤਾਣਿਆ ਹੋਇਆ, ਸਾਹਿਬ ਕਹਿੰਦੇ ਓਏ ਜੋ ਦੀਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਕਹਿਣ ਲੱਗੇ ਵੇਖ ਇਹੋ ਜੀ ਕਢਾਈ ਵੀ ਸੂਰਜ ਚੰਦਰਮਾ ਤਾਰੇ ਉਸ ਆਕਾਸ਼ ਰੂਪੀ ਚੰਦੋਏ ਦੇ ਵਿੱਚ ਕਢਾਈ ਕੱਢੀ ਹੋਈ ਆ, ਉਹ ਕਿਹੜੇ ਕਰਤੇ ਦੀ ਰਚਨਾ ਹੈ? ਉਹ ਹੈ ਮੇਰਾ ਪਰਮੇਸ਼ਰ ਜਿਹਨੇ ਆਕਾਸ਼ ਧਰਤੀ ਸਾਜੀ ਹੈ, ਜਿਹਦੀ ਹੁਕਮ ਦੇ ਵਿੱਚ ਇਹ ਕਹੀਏ ਵੀ ਦਰਖਤ ਨੇ, ਪਾਣੀ ਹੈ, ਇਹ ਸਾਰਾ ਕੁਝ ਮਾਲਕ ਨੇ ਪੈਦਾ ਕੀਤਾ। ਸਾਹਿਬ ਕਹਿੰਦੇ ਇਹਨਾਂ ਦੀ ਪੂਜਾ ਨਾ ਕਰਨ ਲੱਗ ਪਈ, ਇਹ ਤਾਂ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਇਹਨਾਂ ਨੂੰ ਵੇਖ ਵੇਖ ਕੇ ਉਸ ਕਰਤੇ ਨਾਲ ਜੁੜਿਆ ਕਰ। ਕਿਹਾ ਕਰ ਮਾਲਕ ਤੇਰੀ ਕੁਦਰਤ ਇੰਨੀ ਸੋਹਣੀ ਅਤੇ ਤੂੰ ਕਾਦਰ ਕਿੱਡਾ ਵੱਡਾ ਮਹਾਨ ਹੋਵੇਂਗਾ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾਕ। ਜਿਵੇਂ ਹਰ ਇੱਕ ਦੀ ਕੋਈ ਨਾ ਕੋਈ ਆਇਡੈਂਟੀ ਹੁੰਦੀ ਹੈ ਨਾ, ਇਹ ਕੁਦਰਤ ਉਸ ਕਾਦਰ ਦੀ ਆਇਡੈਂਟੀ ਹੈ। ਨਾਨਕ ਸੱਚ ਦਤਾਰ ਸ਼ਨਾਖਤ ਕੁਦਰਤੀ, ਇਹ ਕੁਦਰਤ ਉਹਦੀ ਆਇਡੈਂਟੀ ਹੈ ਕਿ ਕਾਦਰ ਕਿੱਡਾ ਮਹਾਨ ਹੋਵੇਗਾ ਜਿਹਨੇ ਇਹ ਕੁਦਰਤ ਰਚੀ ਹੈ। ਸਾਨੂੰ ਉਸ ਕਾਦਰ ਦੀ ਪੂਜਾ ਨਾਲ ਜੋੜਿਆ, ਲੋਕੀ ਕੁਦਰਤ ਦੀ ਪੂਜਾ ਨਾਲ ਜੁੜ ਗਏ, ਕੋਈ ਸੂਰਜ, ਕੋਈ ਚੰਦਰਮਾ, ਕੋਈ ਤਾਰੇ, ਕੋਈ ਗ੍ਰਹਿ ਨਛੱਤਰ, ਸਾਹਿਬ ਕਹਿੰਦੇ ਗੱਲ ਨਹੀਂ ਨਾ ਬਣੀ, ਇਹ ਤਾਂ ਉਹਦੀ ਰਚਨਾ ਹੈ, ਇਹ ਤਾਂ ਉਹ ਤੇਰੀਆਂ ਸਹੂਲਤਾਂ ਨੇ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਕਦਾਰੀ, ਇਹ ਸਾਰੇ ਤੇਰੇ ਨੌਕਰ ਨੇ ਤੇ ਤੂੰ ਇਹਨਾਂ ਨੂੰ ਪੂਜਣ ਲੱਗ ਪਿਆ। ਇਹ ਤੇ ਤੇਰੀ ਵਰਤੋਂ ਵਾਸਤੇ ਤੇਰੀਆਂ ਸਹੂਲਤਾਂ ਸਨ ਜਿਹਨੇ ਤੈਨੂੰ ਇਹ ਦਿੱਤੀਆਂ ਨੇ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਤਾਲ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਇੱਥੇ ਤੂੰ ਧਰਤੀ ਤੇ ਰਹਿ ਕੇ ਉਹਦੀ ਬੰਦਗੀ ਕਰ, ਜਿਹਨੇ ਤੈਨੂੰ ਆਹ ਸਭ ਕੁਝ ਦਿੱਤਾ, ਇਹ ਉਹਦੀ ਪੈਦਾਇਸ਼ ਹੈ। ਭਾਵੇਂ ਕੋਈ ਦਰਖਤ ਹੈ ਭਾਵੇਂ ਕੋਈ ਧਰਤੀ ਆਕਾਸ਼ ਪਾਣੀ ਹੈ।
ਬੰਦੇ ਚਸਮ ਦੀਦੰ ਫਨਾਏ,
ਹੇ ਮਨੁੱਖ ਹੇ ਬੰਦੇ, ਇਹ ਜੋ ਕੁਦਰਤ ਹੈ ਜੋ ਦੇਖ ਰਿਹਾ ਨਾ, ਇਹ ਫਨਾ ਹੋਣ ਵਾਲਾ, ਇਹ ਬਿਨਸਣ ਵਾਲਾ, ਇਹਦੀ ਪੂਜਾ ਨਾ ਕਰੀ। ਪੂਜਾ ਉਹਦੀ ਕਰ ਜਿਹੜਾ ਇਹਨੂੰ ਬਣਾਉਣ ਵਾਲਾ, ਜਿਹੜਾ ਇਹਨੂੰ ਸਮੇਟਣ ਵਾਲਾ ਹੈ, ਕਿਉਂਕਿ ਜਿਹੜਾ ਲਿਖਿਆ ਜਾਂਦਾ ਤੇ ਮਿਟ ਜਾਂਦਾ ਕਹਿੰਦੇ ਉਹਦੀ ਪੂਜਾ ਨਾ ਕਰੀ। ਓਅੰਕਾਰ ਆਦਿ ਮੈਂ ਜਾਣਾ, ਲਿਖ ਅਰ ਮਿਟੈ ਤਾਹੇ ਨਾ ਮਾਨਾ। ਜਿਹਦਾ ਜਨਮ ਹੁੰਦਾ, ਜਿਹੜਾ ਮਰ ਜਾਂਦਾ, ਜਿਹੜਾ ਸਾਜਿਆ ਜਾਂਦਾ ਤੇ ਫਿਰ ਖਤਮ ਹੋ ਜਾਂਦਾ, ਉਹਦੀ ਪੂਜਾ ਨਹੀਂ। ਪੂਜਾ ਉਹਦੀ ਕਰ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਬਾਕੀ ਤਾਂ ਸਾਰਾ ਕੁਝ ਫਨਾ ਹੋਣ ਵਾਲਾ ਹੈ, ਸਭ ਕੁਝ ਨਾਸ਼ ਹੋਣ ਵਾਲਾ ਹੈ।
ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ,
ਅਸਲ ਵਿੱਚ ਜੀਵ ਦੁਨੀਆਦਾਰ ਗਾਫਲ ਮੂਰਖ ਬਣ ਕੇ, ਹਵਾਏ ਦਾ ਅਰਥ ਹੈ ਕਿ ਆਪਣੀ ਹਵਸ਼, ਆਪਣੀ ਤ੍ਰਿਸ਼ਨਾ ਪੂਰੀ ਕਰਨ ਲਈ ਲਾਲਚੀ ਬਣ ਜਾਂਦੇ ਨੇ। ਚਾਹੀਦਾ ਤੇ ਇਹਨਾਂ ਨੂੰ ਸੀ ਕਿ ਹੱਕ ਦੀ ਕਮਾਈ ਕਰਕੇ ਖਾਂਦੇ, ਪਰਿਵਾਰ ਪਾਲਦੇ, ਪਰ ਇਹਨਾਂ ਨੂੰ ਮੁਰਦਾਰ ਹਰਾਮਖੋਰੀ ਦੀ ਆਦਤ ਬਣ ਗਈ। ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮਖੋਰ, ਅਸੰਖਾਂ ਜੀਵ ਨੇ ਜਿਹੜੇ ਹਰਾਮਖੋਰੀ ਵੱਲ ਤੁਰ ਪਏ। ਕੋਈ ਰਿਸ਼ਵਤ ਲੈ ਕੇ, ਕੋਈ ਦਾਜ ਦਹੇਜ ਲੈ ਕੇ, ਕੋਈ ਲੁੱਟ ਘਸੁੱਟ ਕਰਕੇ, ਕੋਈ ਧੋਖਾ ਧੜੀ ਕਰਕੇ। ਸਾਹਿਬ ਕਹਿੰਦੇ ਚਾਹੀਦਾ ਤੇ ਸੀ ਕਿ ਇਹ ਸਮਝ ਆ ਜਾਂਦੀ ਕਿ ਜੇ ਦੁਨੀਆਂ ਦੇ ਵਿੱਚ ਵਾਰ ਵਾਰ ਆਉਣਾ ਹੈ ਤੇ ਫਿਰ ਬੰਦਾ ਮੱਲਾ ਮਾਰੇ, ਪਰ ਜਦੋਂ ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਾਰਬ ਹੰਡੀਐ, ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ, ਝੂਠੀ ਦੁਨੀਆ ਲੱਗ ਨਾ ਆਪ ਮੰਝਾਈਐ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਐ, ਕਿਸ ਖਾਜੈ ਕਿਸ ਧਰ ਜਾਈਐ, ਜੇ ਬਹੁੜ ਦੁਨੀਆ ਆਈਐ। ਵੀ ਜੇ ਉਸੇ ਘਰ ਵਿੱਚ ਆਪਾਂ ਫੇਰ ਆਉਣਾ ਹੋਵੇ ਤੇ ਫਿਰ ਤੇ ਆਪਾਂ ਪਾਪ ਕਰ ਕਰਕੇ, ਰਿਸ਼ਵਤਾਂ ਲੈ ਕੇ, ਆਪਣਾ ਬਹੁਤ ਸਾਰਾ ਧਨ ਜਮ੍ਹਾਂ ਕਰਕੇ ਜਾਈਏ, ਤੇ ਸਾਹਿਬ ਕਹਿੰਦੇ ਜਦੋਂ ਤੂੰ ਇਹ ਸਾਰਾ ਕੁਝ ਫਨਾ ਹੋਣ ਵਾਲਾ, ਤੂੰ ਧਰਮ ਦੀ ਕਿਰਤ ਕਰ, ਤੇਰਾ ਇਹ ਫਰਜ਼ ਹੈ। ਜਿਵੇਂ ਇੱਕ ਵਿਦਿਆਰਥੀ ਸਿਲੇਬਸ ਪੜ੍ਹ ਕੇ ਮਿਹਨਤ ਕਰਕੇ ਪਾਸ ਹੋਵੇ ਤੇ ਵਧੀਆ ਗੱਲ ਹੈ, ਪਰ ਜੇ ਕੋਈ ਨਕਲ ਮਾਰੇ, ਹਰਾਮਖੋਰੀ ਕਰੇ, ਉਹ ਗੱਲ ਠੀਕ ਨਹੀਂ ਹੈ ਨਾ। ਤੂੰ ਵੀ ਆਪਣੀ ਜੀਵਨ ਦੀ ਪ੍ਰੀਖਿਆ ਦੇ ਵਿੱਚੋਂ ਮਿਹਨਤ ਕਰਕੇ, ਮਿਹਨਤ ਦੀ ਰੋਜੀ ਕਮਾ ਕੇ ਆਪ ਤੇ ਆਪਣੇ ਪਰਿਵਾਰ ਦੀ ਪਾਲਣਾ ਕਰ, ਇਹਦੇ ਵਿੱਚ ਸਫਲ ਹੋ, ਜਿੱਤ ਕੇ ਜਾ, ਹਾਰੀ ਨਾ। ਰਿਸ਼ਵਤਖੋਰੀ ਵੱਲ, ਦਾਜ ਦਹੇਜ ਵੱਲ, ਲੋਕਾਂ ਨਾਲ ਲੁੱਟ ਘਸੁੱਟ ਵਾਲੇ ਕੰਮ ਕਰਕੇ ਹਰਾਮਖੋਰ ਨਾ ਬਣ, ਹਲਾਲ ਦਾ ਕਰਮ ਕਰ, ਆਪਣੀ ਕਿਰਤ ਕਰ ਸੱਚੀ ਸੁੱਚੀ, ਤੇ ਉਹਦੇ ਵਿੱਚ ਆਪਣਾ ਗੁਜਰਾਨ ਕਰ। ਪਰ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ, ਇਹ ਦੁਨੀਆਦਾਰ ਮੁਰਦਾਰ ਭਾਵ ਹਰਾਮਖੋਰੀ ਵਿੱਚ ਲੱਗੇ ਹੋਏ ਨੇ। ਸਾਹਿਬ ਕਹਿੰਦੇ ਨੇ ਅਸਲ ਵਿੱਚ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਕੂੜ ਬੋਲ ਮੁਰਦਾਰ ਖਾਏ। ਇੱਥੇ ਤੱਕ ਵੀ ਸਾਹਿਬ ਨੇ ਕਿਹਾ ਕਿ ਅਸਲ ਵਿੱਚ ਮਨੁੱਖ ਪਰਾਇਆ ਹੱਕ ਜਿਹੜਾ ਹੈ ਉਹ ਕਿਸੇ ਰੂਪ ਦੇ ਵਿੱਚ ਵੀ ਖਾਂਦਾ ਹੈ ਉਹ ਮੁਰਦਾਰ ਹੈ। ਸਤਿਗੁਰੂ ਜੀ ਨੇ ਇਹ ਪਾਵਨ ਪੰਕਤੀਆਂ ਰਹਾਓ ਤੇ ਕੇਂਦਰਿਤ ਕੀਤੀਆਂ, ਜਿਹਦਾ ਅਰਥ ਵਿਸ਼ਰਾਮ ਠਹਿਰਾਓ, ਕਿ ਇਹਨਾਂ ਪਾਵਨ ਪੰਕਤੀਆਂ ਵਿੱਚ ਸ਼ਬਦ ਦਾ ਅੰਤਰੀ ਭਾਵ ਹੈ।
ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੁਰਾਏ,
ਹੈ ਤਾਂ ਇਹ ਜੀਵ ਮਨੁੱਖ, ਪਰ ਜਦੋਂ ਇਹਨੂੰ ਹਰਾਮਖੋਰੀ ਦੀ ਆਦਤ ਪੈ ਜਾਂਦੀ ਹੈ ਨਾ, ਤੇ ਸਾਹਿਬ ਕਹਿੰਦੇ ਫਿਰ ਇਹ ਮਨੁੱਖ ਤੋਂ ਗੈਬਾਨ ਹੈਵਾਨ ਬਣ ਜਾਂਦਾ। ਇੰਜ ਕਹੀਏ ਕਿ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ, ਜਦੋਂ ਇਹਦੇ ਜੀਵਨ ਵਿੱਚੋਂ ਧਰਮ ਮਨਫੀ ਹੋ ਜਾਂਦਾ, ਗੁਰੂ ਪਰਮੇਸ਼ਰ ਮਨਫੀ ਹੋ ਜਾਂਦਾ, ਤੇ ਮਗਰ ਪਸ਼ੂ ਪੁਣਾ, ਸ਼ੈਤਾਨ ਪੁਣਾ, ਹੈਵਾਨ ਪੁਣਾ, ਗੈਬਾਨ ਪੁਣਾ ਹੀ ਬਚਦਾ। ਆਪਾਂ ਕਹਿੰਦੇ ਹਾਂ ਜੀ ਵੇਖੋ, ਪੱਥਰ ਬਿਰਤੀਆਂ, ਪਸ਼ੂ ਬਿਰਤੀਆਂ, ਪ੍ਰੇਤ ਬਿਰਤੀਆਂ। ਸਾਹਿਬ ਕਹਿੰਦੇ ਕੱਲ ਮੈਂ ਪ੍ਰੇਤ ਜਿਨੀ ਨਾਮ ਨਾ ਪਛਾਤਾ, ਪਸ਼ ਹਉ ਕਰ ਜਾਣੀ ਜੈਸੇ ਪਾਹਨ ਜਲ ਮੈਂ ਰਾਖਿਓ, ਭੇਦੈ ਨਾਹੇ ਤੇ ਪਾਣੀ, ਤੈਸੇ ਹੀ ਤੁਮ ਤਾਏ ਪਛਾਨੋ ਭਗਤੀਨ ਜੋ ਪ੍ਰਾਣੀ। ਇਹ ਮਨੁੱਖ ਸੱਚੀ ਸੁੱਚੀ ਕਿਰਤ ਤੋਂ ਹਟ ਕੇ ਜਦੋਂ ਹਰਾਮਖੋਰੀ ਵੱਲ ਤੁਰਦਾ, ਤੇ ਸਾਹਿਬ ਕਹਿੰਦੇ ਗੈਬਾਨ ਇਹ ਭੂਤ ਪ੍ਰੇਤ ਹੈ, ਹੈਵਾਨ ਇਹ ਪਸ਼ੂ ਹੈ, ਕਿਉਂਕਿ ਇਹਨੂੰ ਜਿਵੇਂ ਖੂਨਖਾਰ ਪਸ਼ੂਆਂ ਨੂੰ ਦੂਜੇ ਜੀਵ ਮਾਰ ਕੇ ਖਾਣ ਦਾ ਮਜ਼ਾ ਆਉਂਦਾ ਨਾ, ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾਈ ਜਾਂਦੀਆਂ ਨੇ, ਤੇ ਜੇ ਬੰਦਾ ਵੀ ਆਪਣੇ ਥੱਲੇ ਵਾਲਿਆਂ ਨੂੰ ਗਰੀਬ ਲੋਕਾਂ ਨੂੰ ਮਾਰਨਾ ਚਾਹੇ ਤੇ ਸਾਹਿਬ ਕਹਿੰਦੇ ਉਹ ਖੂਨਖਾਰ ਦਰਿੰਦਾ ਪਸ਼ੂ ਹੀ ਹੈ, ਭਾਵ ਉਹ ਜੀਵਾਂ ਨੂੰ ਮਾਰਨ ਵਾਲਾ ਹੀ ਹੈ, ਭਾਵ ਉਹਨੂੰ ਹਰਾਮ ਖੋਰੀ ਮੁਰਦਾਰ ਖਾਣ ਦੀ ਆਦਤ ਪੈ ਗਈ ਹੈ। ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੁਰਾਏ, ਇਹ ਹਮੇਸ਼ਾ ਜੀਵ ਮੁਰਦਾਰ ਹੀ ਖਾਂਦਾ, ਭਾਵ ਦੂਜਿਆਂ ਦੇ ਹੱਕਾਂ ਤੇ ਛਾਪਾ ਮਾਰਦਾ, ਧੱਕੇ ਨਾਲ ਹੱਕ ਖੋਂਦਾ ਹੈ।
ਦਿਲ ਕਬਜ਼ ਕਬਜ਼ਾ ਕਾਦਰ ਦੋਜਕ ਸਜਾਏ,
ਇਹਦੇ ਦਿਲ ਦੇ ਉੱਪਰ ਪੂਰਨ ਤੌਰ ਤੇ ਮਾਇਆ ਦਾ ਕਬਜ਼ਾ ਰਹਿੰਦਾ। ਪਰ ਕਹਿੰਦੇ ਕਬਜ਼ਾ ਤਾਂ ਕਾਦਰ ਦਾ ਚਾਹੀਦਾ ਸੀ ਨਾ, ਫਿਰ ਹੁੰਦਾ ਕੀ ਹੈ ਕਿ ਕਾਦਰ ਐਸੇ ਜੀਵ ਨੂੰ ਫਿਰ ਦੋਜਕ ਦੀ ਨਰਕਾਂ ਦੀ ਸਜ਼ਾ ਦਿੰਦਾ, ਕਿਉਂਕਿ ਇਸਲਾਮਿਕ ਬੋਲੀ ਵਿੱਚ ਨਰਕ ਨੂੰ ਦੋਜਕ ਕਿਹਾ ਜਾਂਦਾ। ਕਹਿੰਦੇ ਐਸੇ ਜੀਵ ਫਿਰ ਇਸ ਮਨੁੱਖਾ ਜੀਵਨ ਵਿੱਚ ਵੀ ਦੋਜਕਮਈ ਨਰਕਮਈ ਹੀ ਅਵਸਥਾ ਦੇ ਧਾਰਨੀ ਹੁੰਦੇ ਨੇ, ਤੇ ਅੱਗੇ ਜਾ ਕੇ ਵੀ ਜਿਤਨੇ ਨਰਕ ਸੇ ਮਨਮੁੱਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ, ਅੱਗੇ ਵੀ ਦੋਜਕ ਜਾਂ ਨਰਕ ਜਿਹੜੇ ਨੇ ਉਹ ਉਹਨਾਂ ਵਾਸਤੇ ਹੀ ਨੇ ਜਿਹੜੇ ਪਾਪੀ ਹਨ।
ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾਏ,
ਸਾਹਿਬ ਕਹਿੰਦੇ ਜਿਹੜਾ ਵਲੀ ਤੇਰਾ ਬਾਪ ਹੈ ਨਾ, ਜਿਹੜਾ ਤੈਨੂੰ ਨਿਆਮਤਾਂ ਤੇਰੀਆਂ ਲੋੜਾਂ ਪੂਰੀਆਂ ਕਰਨ ਵਾਲਾ, ਵੀ ਜੋ ਕੁਝ ਤੂੰ ਮੰਗਦਾ ਉਹ ਲੈ ਕੇ ਦਿੰਦਾ ਬਾਪੂ ਪਿਤਾ। ਵਲੀ ਨਿਆਮਤ ਬਿਰਾਦਰਾਂ, ਜਿਵੇਂ ਇੰਗਲਿਸ਼ ਵਿੱਚ ਭਰਾ ਨੂੰ ਬ੍ਰਦਰ ਕਹਿੰਦੇ ਨੇ, ਤੇ ਇੱਥੇ ਇਸਲਾਮਿਕ ਬੋਲੀ ਵਿੱਚ ਬਿਰਾਦਰ, ਬਿਰਾਦਰ ਦਾ ਅਰਥ ਹੈ ਭਰਾ, ਇੰਗਲਿਸ਼ ਵਿੱਚ ਜਿਵੇਂ ਫਾਦਰ ਪਿਤਾ, ਤੇ ਇੱਥੇ ਪਦਰ ਸ਼ਬਦ ਜਿਹੜਾ ਹੈ ਉਹ ਵਰਤਿਆ ਜਾਂਦਾ ਪਿਤਾ ਵਾਸਤੇ। ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਕ ਖਾਨਾਏ, ਦਰਬਾਰ ਦਾ ਅਰਥ ਹੈ ਜਿੱਥੇ ਤੂੰ ਸਭਾ ਲਾ ਕੇ ਬੈਠਦਾ, ਮਿਲਕ ਦਾ ਅਰਥ ਹੈ ਤੇਰਾ ਮੁਲਕ ਤੇਰੀ ਜਾਇਦਾਦ, ਖਾਨਾਏ ਦਾ ਅਰਥ ਹੈ ਖਾਨਾ ਘਰ, ਭਾਵ ਇਹ ਸਾਰਾ ਕੁਝ ਜਿਨ੍ਹਾਂ ਨਾਲ ਤੂੰ ਆਪਣਾ ਚਿੱਤ ਜੋੜੀ ਬੈਠਾ, ਇਹ ਮੇਰਾ ਪਿਤਾ ਹੈ, ਇਹ ਭਰਾ ਹੈ, ਇਹ ਮੇਰਾ ਦਰਬਾਰ ਮੇਰੀ ਸਭਾ ਹੈ, ਇਹ ਮੇਰੀ ਜਾਇਦਾਦ ਮੇਰਾ ਉੱਚਾ ਘਰ ਹੈ।
ਜਬ ਅਜਰਾਇਲ ਬਸਤਨੀ ਤਬ ਚੇ ਕਾਰੇ ਬੇਦਾਏ,
ਸਾਹਿਬ ਕਹਿੰਦੇ ਜਦੋਂ ਅਜਰਾਇਲ ਜਿਹੜਾ ਮੌਤ ਦਾ ਫਰਿਸ਼ਤਾ ਹੈ ਨਾ, ਜਿਵੇਂ ਜਬਰਾਇਲ ਅਜਰਾਇਲ ਇਹ ਇਸਲਾਮਿਕ ਫਰਿਸ਼ਤੇ ਮੰਨੇ ਗਏ ਨੇ, ਕਹਿੰਦੇ ਜਦੋਂ ਮੌਤ ਦੇ ਫਰਿਸ਼ਤੇ ਨੇ ਤੈਨੂੰ ਬੰਨ ਕੇ ਤੋਰ ਲੈਣਾ ਅੱਗੇ, ਜਬ ਅਜਰਾਇਲ ਬਸਤਨੀ ਤਬ ਚੇ ਕਾਰੇ ਵਿਦਾਏ, ਜਦੋਂ ਵਿਦਾਇਗੀ ਲੈਣੀ ਹੈ ਤੂੰ ਪਰਿਵਾਰ ਤੋਂ, ਉਦੋਂ ਦੱਸ ਵੀ ਤੇਰਾ ਪਿਤਾ ਭਰਾ ਤੇਰਾ ਮੁਲਕ ਤੇਰਾ ਇਹ ਸਭਾ ਜਿਹੜੀ ਹੈ ਸੁਸਾਇਟੀ ਹੈ ਜਿਨ੍ਹਾਂ ਦੀ ਖਾਤਰ ਤੂੰ ਕਰਤੇ ਤੋਂ ਦੂਰ ਰਿਹਾ ਉਹ ਆਖਰ ਤੇਰੇ ਕੰਮ ਆਉਣਗੇ, ਨਹੀਂ ਛੱਡ ਖੜੋਤੇ ਖਿਨੇ ਮੈਂ ਜਿਨਸਿਓ ਲੱਗਾ ਹੇਤ, ਉਹ ਤਾਂ ਇੱਕ ਖਿਨ ਵਿੱਚ ਤੈਨੂੰ ਛੱਡ ਦੇਣਗੇ।
ਹਵਾਲ ਮਾਲੂਮ ਕਰਦੰ ਪਾਕ ਅਲਾਹ,
ਕਹਿਣ ਲੱਗੇ ਉਹ ਜਿਹੜਾ ਅੱਲਾ ਹੈ ਨਾ ਉਹ ਬੜਾ ਪਵਿੱਤਰ ਹੈ, ਅੱਲਾ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਉਹ ਬੜਾ ਪਵਿੱਤਰ ਹੈ, ਤੇ ਉਹ ਤੇਰੇ ਦਿਲ ਦਾ ਹਵਾਲ ਤੇਰੇ ਦਿਲ ਦਾ ਹਾਲ ਜਾਣਦਾ, ਉਹਨੂੰ ਮਾਲੂਮ ਹੈ ਤੇਰੇ ਦਿਲ ਵਿੱਚ ਕੀ ਹੈ। ਹਵਾਲ ਮਾਲੂਮ ਕਰਦੰ ਪਾਕ ਅੱਲਾਹ, ਕਹਿਣ ਲੱਗੇ ਉਹ ਜਿਹੜਾ ਅੱਲਾ ਤਾਲਾ ਪਰਮੇਸ਼ਰ ਹੈ ਨਾ ਉਹ ਤੇਰੇ ਦਿਲ ਦੀ ਜਾਣਦਾ, ਤੇਰੇ ਦਿਲ ਦਾ ਹਾਲ ਉਹਨੂੰ ਪਤਾ ਹੈ।
ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ,
ਇਸ ਕਰਕੇ ਸਾਹਿਬ ਕਹਿ ਰਹੇ ਨੇ ਹੇ ਨਾਨਕ ਕੀ ਅਰਦਾਸ ਕਰ, ਇਹ ਬੇਨਤੀ ਆਖ ਕਿ ਹੇ ਪ੍ਰਭੂ ਮੈਨੂੰ ਆਪਣੇ ਦਰਵੇਸ਼ ਬੰਦਿਆਂ ਦੀ ਸੰਗਤ ਵਿੱਚ ਰੱਖ, ਜਿਵੇਂ ਉੱਥੇ ਕਿਹਾ ਨਾ ਸੰਤਾਂ ਧੂਰ ਜਾਂ ਸੰਤਾਂ ਦੀ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਰੱਖ, ਇੱਥੇ ਕਿਹਾ ਦਰਵੇਸ਼ ਬੰਦਾ, ਵੀ ਜਿਹੜੇ ਤੇਰੇ ਦਰਵੇਸ਼ ਬੰਦੇ ਨੇ ਨਾ ਜਿਹੜੇ ਤੇਰੀ ਦਰਵੇਸ਼ੀ ਕਰਨ ਵਾਲੇ ਨੇ ਮੈਨੂੰ ਉਹਨਾਂ ਦੀ ਸੰਗਤ ਵਿੱਚ ਰੱਖ, ਭਾਵ ਜਿਹੜੇ ਤੇਰੇ ਨਾਲ ਸੱਚਮੁੱਚ ਜੁੜੇ ਹੋਏ ਨੇ, ਮੇਰੀ ਇਹ ਅਰਦਾਸ ਹੈ ਕਿ ਉਹਨਾਂ ਦਰਵੇਸ਼ਾਂ ਦੀ ਉਹਨਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਰੱਖ, ਕਿਉਂਕਿ ਬਾਕੀ ਦੁਨੀਆਦਾਰ ਜੋ ਕੁਝ ਵੀ ਜਿਸ ਪਾਸੇ ਸੰਸਾਰ ਤੁਰਿਆ ਇਹ ਇੱਕ ਦਿਨ ਫਨਾਹ ਹੋ ਜਾਣਾ, ਹੇ ਮਾਲਕ ਤੇਰੇ ਨਾਲ ਜੁੜਨਾ ਚਾਹੀਦਾ ਕਿਉਂਕਿ ਤੂੰ ਸਦੀਵ ਹੈ, ਤੇ ਤੇਰੇ ਨਾਲ ਜੁੜ ਕੇ ਹੀ ਸਾਨੂੰ ਅਟਲ ਆਤਮਕ ਉੱਚੀ ਅਵਸਥਾ ਪ੍ਰਾਪਤ ਹੋ ਸਕਦੀ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਸਤਿਗੁਰੂ ਜੀ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਹੁਣ ਸੰਪੂਰਨਤਾ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਹਵਾਲ ਮਾਲੂਮ ਕਰ ਦੰ ਪਾਕ ਅਲਾਹ, ਬੁਗੁ ਨਾਨਕ ਅਰਦਾਸ ਪੇਸ ਦਰਵੇਸ ਬੰਦਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।